गुरु नानक पद पंकज पंकज बंदन सिमरो गुर अमरदास हृदय नित त्यावो हृदय श्री गुरु रामदास गुण गुरुवर जन विघ्नन के हर गोविंद शुभ मत श्री हर राय नमो कर जोरी नमो श्री हर कृष्ण मनाऊ तेग बहादुर परम वाहिगुरु परम श्री गुरु गोविंद सिंह तरो तरा पर पुन पुन बंदो बार बार एकंकार सतगुरु ते प्रसाद वाहे गुरु जी की फतेह विघ्न विनाशन श्री नानक परशोत्तम परम परावर नाथ युगल चरण मम बंदना तर कर माथ जा मह अमरत ज्ञान है मानक भगत वैराग गुरु ग्रंथ साहिब उदद बंदो कर अनुराग जजन भजन मम खालसा खालसा पूजब योग दास गोविंद फते खालसा दरस परस मिटे सोग आत्म रस जो जानही सो है खालस देव प्रभ मह मो मह तास मह रंचक नाहिन पेव मो कुछ रह शास्त्र खाट पिंग गिरन चढ़ जाए अंध लख बदरो सुना जो काल कृपा कराए कहां बुद्ध प्रभ तुच्छ हमारी वर्ण सक महिमा जो तिहारी हम ना सकत कर सिफत तुम्हारी आपने हो तुम कथा सुधारी हम ना सकत कर सिफत तुम्हारी आपने हो तुम कथा सुधारी
दोहेरा इसी रीत नित प्रत गमन करत गुरु महाराज मारवार के देश में पहुंचे गरीब निवाज
वाहे गुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत पतत पावन भगत वत्सल कृपा निदान श्री गुरु ग्रंथ साहिब जी महाराज सतगुरु बाणी पुरख पुरखोत्तम बाणी संचित लावै गो गुरबाणी सुनत मेरा मन द्रव्या मन पीना निज करिया वै गो। ऐसे गरीब नवाज सतगुरां दे पवित्र चरणा विच और नौवें पातशाह तिलक जंजू दे राखे धन धन श्री गुरु तेग बहादुर साहब जी महाराज जी दे पवित्र पावन इतिहासक स्थान ते संध्या वेले दे सजे हुए दीवाना च हाजरियां भर के अपने जीवन दियां घड़ियां और सुवास गुरु लेखे ला के सफला और सकारता कर रहे कलगीधर पंथ दे वाली चट्टियां बाजां वाले सतगुरु श्री गुरु गोबिंद सिंह साहब जी महाराज जी का पवित्र पावन इतिहास आप जी सरवण कर रहे। कलगीधर पातशाह जी महाराज चलदिया चलदिया पुष्कर पहुंचे हैं। पुष्कर चरण पा के जो ब्रह्मा का तीर्थ है इथे अपने चरण पा के इस नूं पवित्र कीता। पुष्कर ही सतगुरु गुरु नानक साहब जी महाराज जी का पवित्र स्थान है जिथे जगत गुरु बाबा जी ने सिद्धां नाल चर्चा कीती है। बचन गुरु कलगीधर जी ने खालसे नूं सुनाया उस जगह ते दसवें पातशाह जी महाराज जी ने डेरा कीता है। उत्थे पातशाही पहली ते दसवीं ए स्थान अज सुभायमान है। पुष्कर दे लोकां नूं महाराज जी ने दर्शन दे के कृतार्थ कीता। खालसे नूं वेख के एक नवा रूप नवा स्वरूप वेख के महाराज सच्चे पातशाह जी नूं सवाल करदे ने कहिंदे जी इह किहड़ा पंथ है। महाराज जी कहिंदे हिंदुआं मुसलमाना तो न्यारा पंथ तीसरा पंथ खालसा पंथ है। आउण वाले समें विच इह खालसा पंथ वधेगा। हाले तां बीज मात्र रूप च ही प्रगट होया तो इन्हां ने जाणिया कि दसवें पातशाह सर्व कला समर्थ देव ने तो सतगुरां ने खालसे पंथ की साजना की है जो जुलम ते जालम दे वर खिलाफ लड़न वाला है। इस तरह महाराज जी ने पुष्कर विखे कुछ समा बतीत किया है। पुष्कर तो महाराज जी चाला पा रहे ने आओ मन बिरतियां एकाग्र करके दसमेश पातशाह सरबंसदानी सतगुरां दा पवित्र इतिहास सरवण करिए। साहबे कमाल सतगुरां दे पवित्र चरणां दा ध्यान अपने हिरदयां च धारण करदे होए आप दे जीवन ते रसना दे कल्याण निमित आखिए जी सतनाम
श्री वाहेगुरु साहिब जीओ।
सतनाम
श्री वाहेगुरु साहिब जीओ। दोहेरा इसी रीत नित प्रत गमन करत गुरु महाराज।
इसे रीत नाल नेता प्रति महाराज गुरु कलगीधर पातशाह जी गमन कर रहे ने। पुष्कर तो चल के महाराज जी ने अगे चाला पाया है।
मारवार के देश में पहुंचे गरीब निवाज।
गरीब निवाज सतगुरु जी चलदया चलदया मारवाड़ दे इलाके च पहुंचे ने। मारवाड़ का इलाका जिन्हों अजकल आप राजस्थान का इलाका कहें हां ਇਹ ਮਾਰਵਾੜ ਦਾ ਇਲਾਕਾ ਸੀ ਪੁਰਾਣਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚਲਦਿਆਂ ਚਲਦਿਆਂ ਮਾਰਵਾੜ ਦੇ ਇਲਾਕੇ ਚ ਪਹੁੰਚੇ ਹਨ।
ਪੁਰ ਨਰਾਇਣਾ ਪਹੁੰਚੇ ਜਾਏ,
ਚੱਲ ਕੇ ਮਹਾਰਾਜ ਜੀ ਨਰਾਇਣਾ ਆਏ ਹਨ। ਨਰਾਇਣਾ ਨਗਰ ਹੈ ਜੈਪੁਰ, ਜੋ ਰਾਜਸਥਾਨ ਦਾ ਪ੍ਰਸਿੱਧ ਨਗਰ ਹੈ। ਜੈਪੁਰ ਤੋਂ ਤਕਰੀਬਨ 60 ਕਿਲੋਮੀਟਰ ਦੀ ਵਾਟ ਦੇ ਉੱਤੇ ਅਸਥਾਨ ਹੈ ਨਰਾਇਣਾ। ਉੱਥੇ ਅੱਜ ਕੱਲ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਸਥਾਨ, ਜੋ ਦਾਦੂ ਦੀਨ ਦਿਆਲ ਜਿਹੜੇ ਦਿਉਰੇ ਦੇ ਉੱਤੇ ਮਹਾਰਾਜ ਜੀ ਦਾ ਸਥਾਨ ਤਾਂ ਹੈ, ਪਰ ਉੱਥੇ ਗੁਰੂ ਸਾਹਿਬ ਦੀ ਯਾਦਗਾਰ ਨਹੀਂ ਹੈ। ਯਾਦਗਾਰ ਥੋੜੀ ਜਿਹੀ ਹਟਮੀ ਕਰਕੇ ਸਿੰਘਾਂ ਨੇ ਬਣਾਈ ਹੈ। ਤੋ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਨਰਾਇਣੇ ਪਹੁੰਚੇ ਹਨ।
ਦਾਦੂ ਦੁਆਰਾ ਕਹਿਲਾਏ,
ਜਿੱਥੇ ਦਾਦੂ ਦੁਆਰਾ ਹੈ ਨਰਾਇਣੇ ਦੇ ਵਿੱਚ। ਦਾਦੂ ਦੀਨ ਦਿਆਲ ਜੀ ਬੜੀ ਉੱਚੀ ਅਵਸਥਾ ਦੇ ਮਹਾਂਪੁਰਖ ਹੋਏ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਮੇਂ, ਤੇ ਸਤਿਗੁਰਾਂ ਦੇ ਘਰ ਦੇ ਨਾਲ ਇਨ੍ਹਾਂ ਦਾ ਪਿਆਰ ਵੀ ਰਿਹਾ ਦਾਦੂ ਦੀਨ ਦਿਆਲ ਜੀ ਦਾ। ਇਨ੍ਹਾਂ ਦੀ ਬਾਣੀ ਵੀ ਲਿਖੀ ਹੋਈ ਮਿਲਦੀ ਹੈ, ਤੇ ਇਸ ਮਹਾਤਮਾ ਦੀ ਬਾਣੀ ਤੋਂ ਉਗਾਹੀ ਮਿਲਦੀ ਹੈ ਕਿ ਗੁਰੂ ਘਰ ਦੇ ਨਾਲ ਇਸ ਦਾ ਸਬੰਧ ਸੀ। ਤੋ ਦਾਦੂ ਦੀਨ ਦਿਆਲ ਜੀ ਦਾ ਜਿਹੜਾ ਜਨਮ ਸੀ ਉਹ ਅਹਿਮਦਾਬਾਦ ਦਾ ਸੀ, ਅਹਿਮਦਾਬਾਦ ਦਾ ਇਨ੍ਹਾਂ ਦਾ ਜਨਮ ਸੀ। ਤੋ ਇੱਥੇ ਦਾਦੂ ਦੀਨ ਦਿਆਲ ਦਾ ਦਿਉਰਾ ਹੈ, ਭਾਵ ਇੱਥੇ ਇਨ੍ਹਾਂ ਨੇ ਸਰੀਰ ਛੱਡਿਆ ਸੀ ਦਾਦੂ ਦੀਨ ਦਿਆਲ ਜੀ ਨੇ ਨਰਾਇਣੇ ਨਗਰ ਦੇ ਵਿੱਚ, ਜੋ ਪ੍ਰਸਿੱਧ ਸਥਾਨ ਹੈ।
ਅਵਲੋਕਤ ਡੇਰਾ ਪ੍ਰਭ ਕਾਲਾ,
ਕਲਗੀਧਰ ਪਾਤਸ਼ਾਹ ਜੀ ਨਰਾਇਣੇ ਪਹੁੰਚੇ ਨੇ, ਤੇ ਜਿੱਥੇ ਦਾਦੂ ਦੀਨ ਦਿਆਲ ਦਾ ਦਿਉਰਾ ਹੈ ਬਿਲਕੁਲ ਉਹਦੇ ਨੇੜੇ ਸਾਹਮਣੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਸੁੰਦਰ ਜਿਹਾ ਕਹਿਥਾਨ ਵਿਸਾਲਾ,
ਬੜੀ ਸੋਹਣੀ ਜਗ੍ਹਾ ਹੈ, ਰਮਣੀਕ ਜਗ੍ਹਾ, ਚਾਰੇ ਪਾਸੇ ਬੜਾ ਸੋਹਣਾ ਮਾਹੌਲ ਹੈ। ਤੋ ਸਤਿਗੁਰਾਂ ਨੂੰ ਇਹ ਜਗ੍ਹਾ ਬੜੀ ਪਸੰਦ ਆਈ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਜਗ੍ਹਾ ਨੂੰ ਪਸੰਦ ਕਰਦਿਆਂ ਇੱਥੇ ਉਤਾਰਾ ਕੀਤਾ।
ਉਤਰ ਤੁਰੰਗ ਤੇ ਫਿਰੇ ਗੁਸਾਈ,
ਜਗਤ ਦੇ ਮਾਲਕ ਗੁਸਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰੇ ਹਨ। ਘੋੜੇ ਤੋਂ ਉਤਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੜਾ ਕੀਤਾ ਹੈ। ਬਹੁਤ ਸਾਰੇ ਸਿੰਘ ਮਹਾਰਾਜ ਜੀ ਦੇ ਨਾਲ ਜਿਹੜੇ ਸੂਰਮੇ ਬਹਾਦਰ ਯੋਧੇ ਸਨ ਉਹ ਸਾਰੇ ਇੱਥੇ ਆਣ ਕੇ ਬੈਠੇ ਹਨ, ਉਤਰੇ ਹਨ।
ਸਨੇ ਸਭ ਆਏ ਬਹੀਰ,
ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੀਰ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਜਿਹੜੇ ਹੋਰ ਸਿੰਘ ਸੂਰਮੇ ਬਹਾਦਰ ਯੋਧੇ ਨੇ ਉਹ ਵੀ ਚਲਦਿਆਂ ਚਲਦਿਆਂ ਆ ਪਹੁੰਚੇ ਹਨ।
ਪੁੱਤਰ ਪਰੇ ਹੋਈ ਬਹੁਪੀਰ,
ਸਾਰੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਉਤਰੇ ਨੇ, ਮਹਾਰਾਜ ਜੀ ਦਾ ਵਹੀਰ ਆਣ ਕੇ ਉਤਰਿਆ। ਬਹੁਤ ਜ਼ਿਆਦਾ ਭਾਰੀ ਇਕੱਠ ਹੋ ਗਿਆ। ਮਹਾਰਾਜ ਜੀ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਵੀ ਸਨ, ਕਈ ਸਾਧੂਆਂ ਦੇ ਮੰਡਲੀਆਂ ਸਨ, ਉਹ ਸਾਰੇ ਉਤਰੇ ਨੇ ਨਰਾਇਣੇ ਦਾਦੂ ਦੀਨ ਦਿਆਲ ਦੇ ਦਿਉਰੇ ਦੇ ਸਾਹਮਣੇ, ਤੇ ਬਹੁਤ ਭੀੜ ਹੈ, ਬਹੁਤ ਜ਼ਿਆਦਾ ਭਾਰੀ ਗਿਣਤੀ ਵਿਚ ਸਿੱਖ ਹਨ।
ਘੋੜੇ
ਸਨ ਸੈਂਕੜੇ, ਤੇ ਘੋੜਿਆਂ ਦੀ ਹਰੇਖਾ ਹੁੰਦੀ ਹੈ, ਘੋੜੇ ਹਿਣਕਦੇ ਨੇ, ਘੋੜਿਆਂ ਦੇ ਹਿਣਕਣ ਦੀ ਆਵਾਜ਼ ਆਉਂਦੀ ਹੈ।
ਮੇਕਨ ਸ਼ਬਦੀ ਉਠਾਲਾ,
ਔਰ ਅਨਕ ਪ੍ਰਕਾਰ ਦੀ ਆਵਾਜ਼ ਆਉਂਦੀ ਹੈ ਉਹਨਾਂ ਦੇ ਹਿਣਕਣ ਦੀ, ਪੈਰਾਂ ਦੇ ਜਦੋਂ ਘੋੜੇ ਪੈਰ ਮਾਰਦੇ ਨੇ ਜ਼ਮੀਨ ਤੇ ਪੌੜ ਮਾਰਦੇ ਨੇ ਉਦੋਂ ਵੀ ਆਵਾਜ਼ ਆਉਂਦੀ ਹੈ। ਮੇਖਾਂ ਗੱਡੀਆਂ ਜਾ ਰਹੀਆਂ ਨੇ, ਕਿੱਲੇ ਗੱਡੇ ਜਾ ਰਹੇ ਨੇ ਘੋੜਿਆਂ ਨੂੰ ਬੰਨਣ ਵਾਸਤੇ।
ਕਿਤਕ ਬਿਲੋਕਤ ਦਾਦੂ ਦੁਆਰਾ,
ਜਦੋਂ ਕਿੱਲੇ ਗੱਡਦੇ ਨੇ ਉਦੋਂ ਵੀ ਆਵਾਜ਼ ਆਉਂਦੀ ਹੈ। ਕਈ ਸਿੰਘ ਵੇਖਦਿਆਂ ਵੇਖਦਿਆਂ ਜਿਹੜਾ ਦਾਦੂ ਦੀਨ ਦਿਆਲ ਦਾ ਦਿਉਰਾ ਹੈ ਉਹ ਵੇਖਣ ਵਾਸਤੇ ਕੋਲ ਚਲੇ ਗਏ, ਉਸ ਦਿਉਰੇ ਨੂੰ ਵੇਖਣ ਲਈ ਕੋਲ ਚਲੇ ਗਏ।
ਕੋਤਰਣ ਈਂਧਨ ਲੈਣ ਪਧਾਰਾ,
ਕੋਈ ਸਿੰਘ ਜਿਹੜੇ ਸਨ ਉਹ ਘੋੜਿਆਂ ਵਾਸਤੇ ਘਾਹ ਲੈਣ ਲਈ, ਪੱਠੇ ਲੈਣ ਵਾਸਤੇ, ਦਾਣਾ ਲੈਣ ਵਾਸਤੇ ਚਲੇ ਗਏ।
ਤਾਂ ਜੈਤ ਸਾਹਿਬ ਮਹੰਤ,
ਖਾਲਸਾ ਜੀ ਦਾਦੂ ਦੀਨ ਦਿਆਲ ਦੇ ਇਸ ਦਿਉਰੇ ਦਾ ਇੱਕ ਮਹੰਤ ਸੀ ਉਸ ਵੇਲੇ, ਭਾਈ ਜੈਤ ਸਾਹਿਬ, ਜੈਤ ਰਾਮ ਵੀ ਇਹਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ। ਜੈਤ ਰਾਮ ਨਾਮ ਦਾ ਮਹੰਤ ਸੀ ਉਸ ਵੇਲੇ ਇਸ ਦਿਉੜੇ ਤੇ ਜੋ ਇੱਥੋਂ ਦੀ ਸਾਰੀ ਜ਼ਿੰਮੇਵਾਰੀ ਸੰਭਾਲਦਾ ਹੈ।
ਸ਼ਾਂਤ ਰੂਪ ਸ਼ਬਦ ਅਜਮਤਵੰਤ,
ਸ਼ਾਂਤ ਰੂਪ ਹੈ ਜੈਤ ਰਾਮ, ਅਜਮਤਵਾਨ ਵੀ ਹੈ, ਕਰਾਮਾਤੀ ਵੀ ਹੈ, ਔਰ ਸ਼ਾਂਤੀ ਵਾਲਾ ਸੁਭਾਅ ਹੈ ਜੈਤ ਰਾਮ ਦਾ, ਚੰਗਾ ਸਾਧਕ ਵੀ ਹੈ, ਸਾਧਨਾ ਕਰਨ ਵਾਲਾ ਹੈ।
ਸਾਧੂ ਸੈਂਕੜੇ ਦਾਦੂ ਮੰਗ ਕੇ,
ਜਿਹੜੇ ਦਾਦੂ ਪੰਥੀ ਹੋਰ ਸਾਧੂ ਨੇ ਉਹ ਸੈਂਕੜਿਆਂ ਦੀ ਗਿਣਤੀ ਵਿਚ ਇੱਥੇ ਰਹਿੰਦੇ ਸੀ,
ਰਹਿ ਪਰਲੋਕ ਸਾਧਨੇ ਲੱਗ ਕੇ
ਉਹ ਇੱਥੇ ਰਹਿੰਦੇ ਸਨ ਦਾਦੂ ਦੀਨ ਦਿਆਲ ਦਿਉੜੇ ਤੇ ਆਪਣਾ ਪਰਲੋਕ ਸਵਾਰਨ ਵਾਸਤੇ ਸਾਧਨਾ ਸਾਧਦੇ ਨੇ, ਤਪੱਸਿਆ ਕਰਦੇ ਨੇ, ਬੰਦਗੀ ਕਰਦੇ ਨੇ।
ਇਸ਼ਨਾਨ ਬਿਤੀ ਕੋ ਰੋਕਣ,
ਇਸ਼ਨਾਨ ਪਾਨ ਕਰਨਾ, ਆਪਣੀਆਂ ਬਿਰਤੀਆਂ ਦੀ ਸਾਧਨਾ ਕਰਕੇ ਬਿਰਤੀਆਂ ਨੂੰ ਰੋਕਣਾ, ਮਨ ਬਿਰਤੀਆਂ ਤੇ ਕਾਬੂ ਪਾਉਣਾ, ਇੰਦਰੀਆਂ ਤੇ ਕਾਬੂ ਪਾਉਣਾ, ਏਦਾਂ ਦੀ ਸਾਧਨਾ ਜਿਹੜੇ ਇਹ ਸਾਧੂ ਨੇ ਇੱਥੇ ਦਾਦੂ ਦੀਨ ਦਿਆਲ ਪੰਥੀ ਦੇ, ਉਹ ਸਾਧੂ ਆਪਣੀ ਸਾਧਨਾ ਵਿਚ ਲੱਗੇ ਹੋਏ ਹਨ।
ਇੱਕ ਰੂਪ ਸਭ ਲੋਕ ਬਿਲੋਕਨ,
ਇੱਕੋ ਰੂਪ ਸਾਰਿਆਂ ਵਿਚ ਵੇਖਣ ਵਾਸਤੇ ਕਿ ਇੱਕ ਆਤਮਾ ਹੀ ਸਾਰਿਆਂ ਵਿਚ ਵਿਆਪਕ ਹੈ, ਇੱਕ ਆਤਮਾ ਹੀ ਜ਼ਰੇ ਜ਼ਰੇ ਕਣ ਕਣ ਦੇ ਵਿਚ ਵਿਆਪਕ ਹੈ ਇਹ ਜਾਣਨ ਵਾਸਤੇ।
ਦਇਆ ਛਿਮਾ ਧੀਰਜ ਸੰਤੋਖ,
ਔਰ ਦਇਆ ਛਿਮਾ ਧੀਰਜ ਸੰਤੋਖ ਇਹ ਜਿਹੜੀਆਂ ਸ਼ੁਭ ਗੁਣ ਦੀਆਂ ਬਿਰਤੀਆਂ ਹਨ।
ਨਿਰਹੰਕਾਰ ਅਕਾਮ ਅਰੋਖ,
ਹੰਕਾਰ ਤੋਂ ਰਹਿਤ ਹੋਣਾ, ਕਾਮਨਾ ਤੋਂ ਰਹਿਤ ਹੋਣਾ, ਰੋਸ ਦੀ ਬਿਰਤੀ ਤੋਂ ਰਹਿਤ ਹੋਣਾ, ਏਦਾਂ ਦੇ ਸ਼ੁਭ ਗੁਣਾਂ ਨੂੰ ਇਹ ਸਾਧੂ ਧਾਰਨ ਕਰਦੇ ਨੇ ਜਿਹੜੇ ਦਾਦੂ ਦੀਨ ਦਿਆਲੀ ਪੰਥੀ ਹਨ।
ਦਾਦੂ ਸੁੰਦਰ ਗਿਰਾ ਬਣਾਏ, ਬੈਠੇ ਪਟਲ ਕਿਤਕ ਮਨ ਲਾਏ।
ਦਾਦੂ ਦੀਨ ਦਿਆਲ ਜੀ ਨੇ ਬਹੁਤ ਸੋਹਣੀ ਬਾਣੀ ਉਚਾਰਨ ਕੀਤੀ ਹੋਈ ਹੈ, ਦਾਦੂ ਜੀ ਦੇ ਲਿਖੇ ਹੋਏ ਗ੍ਰੰਥ ਨੇ ਬਾਣੀ ਉਚਾਰਨ ਕੀਤੀ ਹੋਈ ਹੈ। ਇਹ ਜਿਹੜੇ ਦਾਦੂ ਪੰਥੀ ਸਾਧੂ ਹਨ ਇਹ ਸਾਰੇ ਦਾਦੂ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਪੜ੍ਹਦੇ ਨੇ, ਉਸ ਬਾਣੀ ਨੂੰ ਵਿਚਾਰਦੇ ਨੇ ਔਰ ਉਸ ਬਾਣੀ ਦੇ ਅਨੁਸਾਰ ਚੱਲਣ ਦਾ ਯਤਨ ਕਰਦੇ ਹਨ।
ਗੁਰ ਦਲ ਕੋ ਨਰ ਕੋ ਚਲ ਗਇਓ,
ਇਹਨੇ ਨੂੰ ਸਤਿਗੁਰੂ ਜੀ ਦੀ ਫੌਜ ਦਾ ਇੱਕ ਸਿੱਖ, ਉਹ ਚਲਦਾ ਚਲਦਾ ਜਿਹੜਾ ਦਾਦੂ ਦੀਨ ਦਿਆਲ ਜੀ ਦਾ ਦਿਉਰਾ ਸੀ ਉਹ ਦਾਦੂ ਜੀ ਦੇ ਦਿਉਰੇ ਨੂੰ ਵੇਖਣ ਵਾਸਤੇ ਕੋਲ ਚਲਾ ਗਿਆ।
ਕਿਸੇ ਮਹੰਤ ਬੂਝ ਤੋਂ ਭਇਓ,
ਤੇ ਮਹੰਤ ਜੈਤ ਰਾਮ ਨੇ ਉਸ ਸਿੱਖ ਨੂੰ ਵੇਖਿਆ ਵੀ ਇਹ ਕੋਈ ਸਿੱਖ ਲੱਗਦਾ ਜਿਹੜਾ ਆਇਆ, ਇਨ੍ਹਾਂ ਦੇ ਨਾਲ ਬੜੀ ਫੌਜ ਉਤਰੀ ਹੈ, ਕੌਣ ਨੇ ਭਲਾ ਇਹ ਜਾਣਨ ਦਾ ਉਹਦੇ ਮਨ ਚ ਫੁਰਨਾ ਹੋਇਆ ਮਹੰਤ ਜੈਤ ਰਾਮ ਦੇ। ਤੇ ਮਹੰਤ ਜੈਤ ਰਾਮ ਉਸ ਸਿੱਖ ਨੂੰ ਪੁੱਛਣ ਲੱਗਾ,
ਕਿਤੇ ਚਲ ਆਇਓ,
ਕਹਿਣ ਲੱਗਾ ਹਾਂ ਭਾਈ ਦੱਸ ਕੌਣ ਉਤਰਿਆ ਹੋਇਆ, ਕੌਣ ਹਨ ਜਿਨ੍ਹਾਂ ਨੇ ਇੱਥੇ ਉਤਾਰਾ ਕੀਤਾ, ਉਰੇ ਅੱਗੇ ਕਿੱਥੇ ਚੱਲ ਕੇ ਜਾ ਰਹੇ ਨੇ, ਕਿੱਥੋਂ ਚੱਲ ਕੇ ਆਏ ਹਨ,
ਇਸ ਕਾਰਜ ਕੋ ਅਗਰ ਸਿਧਾਇਓ,
ਔਰ ਅੱਗੇ ਕਿਸ ਕੰਮ ਵਾਸਤੇ ਜਾ ਰਹੇ ਨੇ, ਪਿੱਛੋਂ ਕਿੱਥੋਂ ਚੱਲ ਕੇ ਆਏ ਹਨ।
ਸੁਣ ਸਗਰੋ ਸੁਪਰ ਸੰਗ ਉਚਾਰਾ, ਸਤਿਗੁਰ ਗੋਬਿੰਦ ਸਿੰਘ ਉਦਾਰਾ।
ਸੁਣ ਕੇ ਉਸ ਸਿੱਖ ਨੇ ਮਹੰਤ ਜੈਤ ਰਾਮ ਨੂੰ ਜਵਾਬ ਦਿੱਤਾ, ਸਾਰਾ ਪ੍ਰਸੰਗ ਦੱਸਿਆ, ਆਖਿਆ ਮਹੰਤ ਜੀ ਇਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹਨ, ਇਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ,
ਔਰ ਆਨੰਦ ਦਿਨ ਕੀ ਰਾਜਧਾਨੀ,
ਇਹਨਾਂ ਦੀ ਰਾਜਧਾਨੀ ਹੈ ਸ੍ਰੀ ਆਨੰਦਪੁਰ ਸਾਹਿਬ, ਆਨੰਦਪੁਰ ਸਾਹਿਬ ਇਹਨਾਂ ਦੀ ਰਾਜਧਾਨੀ ਹੈ, ਇਹਨਾਂ ਦਾ ਨਗਰ ਹੈ,
ਔਰ
ਉੱਥੇ ਇਹਨਾਂ ਦਾ ਤੁਰਕਾਂ ਦੇ ਨਾਲ ਬੜਾ ਵੱਡਾ ਭਾਰੀ ਵੈਰ ਵਧਿਆ, ਤੁਰਕਾਂ ਦੇ ਨਾਲ ਇਹਨਾਂ ਦਾ ਜੰਗ ਯੁੱਧ ਚੱਲ ਰਿਹਾ ਹੈ,
ਕਈ ਲੱਖ ਯੋਧਾ ਜਿੰਨ ਘਾਇਓ,
ਐਸੇ ਮਹਾਨ ਸੂਰਮੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿਚ ਤੁਰਕਾਂ ਦੇ ਦਲ ਦੇ ਸੈਂਕੜੇ ਹਜ਼ਾਰਾਂ ਸੂਰਮੇ ਮਾਰ ਮੁਕਾਏ ਹਨ,
ਬਾਰੀ ਸੰਗਰਾਮ ਮਚਾਇਓ,
ਇੱਕ ਵਾਰ ਨਹੀਂ ਕਈ ਵਾਰ ਇਨ੍ਹਾਂ ਨੇ ਜੰਗ ਲੜੇ ਨੇ, ਕਈ ਜੰਗਾਂ ਇਨ੍ਹਾਂ ਨੇ ਤੁਰਕਾਂ ਦੇ ਨਾਲ ਲੜੀਆਂ ਹਨ,
ਪ੍ਰਥਮ ਆਨੰਦਪੁਰੇ ਰਣ ਭਏ,
ਸਭ ਤੋਂ ਪਹਿਲਾਂ ਇਨ੍ਹਾਂ ਨੇ ਭੰਗਾਣੀ ਦਾ ਜੰਗ ਲੜਿਆ ਜੋ ਪਹਾੜੀ ਰਾਜਿਆਂ ਦੇ ਖਿਲਾਫ਼ ਸੀ, ਪਰ ਤੁਰਕਾਂ ਦੇ ਨਾਲ ਜਿਹੜਾ ਜੰਗ ਹੋਇਆ ਪਹਿਲਾਂ
ਉਹ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੋਇਆ। ਆਨੰਦਪੁਰ ਸਾਹਿਬ ਜਿਨ੍ਹਾਂ ਨੇ ਪਹਿਲਾਂ ਤੁਰਕਾਂ ਨਾਲ ਵੱਡਾ ਭਾਰੀ ਜੰਗ ਕੀਤਾ ਔਰ ਕਈ ਮਹੀਨੇ ਜੰਗ ਚੱਲਦਾ ਰਿਹਾ।
ਹੁਣ ਚਮਕੌਰ ਤੁਰਕ ਬੋ ਛਏ,
ਉੱਥੋਂ ਇਹ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਆ ਗਏ ਤੇ ਚਮਕੌਰ ਸਾਹਿਬ ਨੂੰ ਆ ਕੇ ਲੱਖਾਂ ਦੀ ਗਿਣਤੀ ਵਿਚ 10 ਲੱਖ ਫੌਜ ਨੇ ਘੇਰਾ ਪਾ ਲਿਆ। ਫਿਰ ਚਮਕੌਰ ਸਾਹਿਬ ਦਾ ਜੰਗ ਹੋਇਆ,
ਬਹੁਤ ਜੰਗ ਮੁਕਤਸਰ ਪਏ।
ਉਥੋਂ ਚਮਕੌਰ ਦਾ ਜੰਗ ਲੜ ਕੇ ਫਿਰ ਮੁਕਤਸਰ ਸਾਹਿਬ ਦੇ ਇਲਾਕੇ ਚ ਆ ਗਏ। ਮਾਲਵੇ ਦੇ ਇਲਾਕੇ ਚ ਖਿਦਰਾਣੇ ਦੀ ਢਾਬ ਤੇ ਜੰਗ ਹੋਇਆ। ਐਸੇ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੁਰਕਾਂ ਨਾਲ ਮਲੇਛਾਂ ਨਾਲ ਜੰਗ ਲੜਦੇ ਹੋਏ ਹੁਣ ਇੱਥੇ ਤੁਹਾਡੇ ਕੋਲ ਚੱਲ ਕੇ ਆਏ ਨੇ ਤੇ ਅੱਗੇ ਦੱਖਣ ਦਿਸ਼ਾ ਨੂੰ ਜਾ ਰਹੇ ਨੇ।
ਸਾਹਿਬਜ਼ਾਦੇ ਰਣ ਮੈਂ ਦੋਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 4 ਸਾਹਿਬਜ਼ਾਦੇ ਸਨ, ਜਿਨ੍ਹਾਂ ਵਿਚੋਂ ਵੱਡੇ 2 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਉਹ ਜੰਗ ਦੇ ਮੈਦਾਨ ਦੇ ਵਿਚ ਲੜਦਿਆਂ ਹੋਇਆਂ ਸ਼ਹੀਦ ਹੋਏ ਨੇ।
ਮਾਲਕ ਦੁਆ ਤੁਰਕਨ ਗਏ
ਉਹਨਾਂ ਦੇ ਛੋਟੇ 2 ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੀ ਕੇਵਲ 7 ਸਾਲ ਤੇ 9 ਸਾਲ ਦੀ ਉਮਰ ਸੀ, ਉਹਨਾਂ ਨੂੰ ਪਕੜ ਕੇ ਤੁਰਕਾਂ ਨੇ ਮਲੇਛਾਂ ਨੇ ਸ਼ਹੀਦ ਕੀਤਾ ਹੈ, ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਹੈ। ਚਾਰੇ ਸਾਹਿਬਜ਼ਾਦੇ ਗੁਰੂ ਕਲਗੀਧਰ ਦੇ ਤੁਰਕਾਂ ਦੇ ਸਿਰ ਚੜੇ ਨੇ, ਭਾਵ ਤੁਰਕਾਂ ਦੇ ਸਿਰ ਦੇ ਉੱਤੇ ਉਹਨਾਂ ਦੀ ਸ਼ਹੀਦੀ ਦਾ ਪਾਪ ਲੱਗਾ ਹੋਇਆ, ਕਲੰਕ ਲੱਗਾ
ਹੋਇਆ।
ਔਰ ਇਸੇ ਕਰਕੇ ਤੁਰਕਾਂ ਦਾ ਜਿਹੜਾ ਰਾਜ ਹੈ, ਤੇਜ ਹੈ, ਪ੍ਰਤਾਪ ਹੈ, ਹੇ ਮਹੰਤ ਜੈਤ ਰਾਮ, ਹੁਣ ਉਹ ਸਹਿਜੇ ਸਹਿਜੇ ਕਰਕੇ ਘਟ ਰਿਹਾ, ਹੌਲੇ ਹੌਲੇ ਕਰਕੇ ਨਾ ਤੁਰਕਾਂ ਦਾ ਰਾਜ ਤੇਜ ਖਤਮ ਹੋ ਜਾਣਾ ਹੈ।
ਸੁਣੀ ਮਹੰਤ ਜੈਤ ਸਭ ਬਾਤ,
ਮਹੰਤ ਜੈਤ ਸਾਹਿਬ ਨੇ ਇਹ ਸਾਰੀਆਂ ਗੱਲਾਂ ਉਸ ਸਿੱਖ ਦੇ ਕੋਲੋਂ ਸੁਣੀਆਂ ਨੇ 10ਵੇਂ ਪਾਤਸ਼ਾਹ ਦੇ ਸੰਬੰਧ ਵਿਚ।
ਅਚਰਜ ਤਰਸਰੇ ਦੇ ਅਵਦਾਤ,
ਮਹੰਤ ਜੈਤ ਰਾਮ ਬੜਾ ਹੈਰਾਨ ਹੋਇਆ ਔਰ ਬੜੀ ਅਸਚਰਜਤਾ ਦੇ ਨਾਲ ਸੋਚਦਾ ਹੈ।
ਕਹਾ ਤੁਰਕ ਪਤੀ ਸਭ ਚਿਤ ਮਾਲਕ, ਮਹਾ ਸੁਪਟ ਤੇ ਸੋਰਨ ਕਾਲਕ।
ਸੋਚਦਾ ਹੈ ਕਿੱਥੇ ਤੁਰਕਾਂ ਦਾ ਏਡਾ ਵੱਡਾ ਰਾਜਾ ਔਰੰਗਜ਼ੇਬ ਬਾਦਸ਼ਾਹ, ਜਿਹਦਾ ਸਾਰੀ ਧਰਤੀ ਤੇ ਹਿੰਦੁਸਤਾਨ ਵਿਚ ਰਾਜ ਚੱਲਦਾ, ਜਿਹਦੇ ਨਾਲ ਬੜੇ ਬੜੇ ਮਹਾਨ ਸੁਪਟ ਨੇ, ਸੂਰਮੇ ਨੇ, ਉਹਦੇ ਨਾਲ ਜੰਗ ਕਰਕੇ ਇਨ੍ਹਾਂ ਨੇ ਉਹਦੇ ਸੈਂਕੜੇ ਲੱਖਾਂ ਸੂਰਮੇ ਜੰਗ ਦੇ ਮੈਦਾਨ ਵਿਚ ਮਾਰੇ ਨੇ। ਇਹਦਾ ਮਤਲਬ ਇਹ ਕੋਈ ਸਧਾਰਨ ਵਿਅਕਤੀ ਨਹੀਂ ਹਨ, ਕੋਈ ਮਹਾਨ ਤੇ ਬਲੀ ਪੁਰਖ ਹਨ।
ਜੋ ਪਏ ਇਕੱਠੇ ਕਰੇ ਸਾਧ ਤਿਸ ਕਾਲਾ, ਦਰਸ਼ਨ ਕਰਨ ਹੇਤ ਤੋਂ ਚਾਲਾ।
ਮਹੰਤ ਜੈਤ ਸਾਹਿਬ ਨੇ ਆਪਣੇ ਮਨ ਦੇ ਵਿਚ ਵਿਚਾਰ ਕੀਤੀ ਕਿ ਇਨ੍ਹਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਸਾਡੇ ਦਿਓਰੇ ਤੇ ਆਏ ਨੇ, ਸਾਡੇ ਨਗਰ ਵਿਚ ਆਏ ਨੇ ਤੇ ਸਾਡਾ ਫਰਜ਼ ਬਣਦਾ ਇਨ੍ਹਾਂ ਦੀ ਸੇਵਾ ਕਰਨੀ। ਤੋ ਮਹੰਤ ਜੈਤ ਰਾਮ ਨੇ ਆਪਣੇ ਨਾਲ ਜਿਹੜੇ ਹੋਰ ਸਾਧੂ ਚੇਲੇ ਸਨ ਉਨ੍ਹਾਂ ਸਾਧੂਆਂ ਨੂੰ ਇਕੱਠਿਆਂ ਕੀਤਾ, ਆਪਣੇ ਨਾਲ ਲਿਆ ਔਰ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ ਹੈ।
ਦੀਵਾਨ ਲਗਾਏ
ਜਿੱਥੇ ਗੁਰੂ ਕਲਗੀਆਂ ਵਾਲੇ ਬਾਜਾਂ ਵਾਲੇ ਪ੍ਰੀਤਮ ਪਾਤਸ਼ਾਹ ਜੀ ਬੈਠੇ ਸਨ, ਦੀਵਾਨ ਸਜਾ ਕੇ ਬੈਠੇ ਹੋਏ ਸਨ।
ਮਹਿਮਾ ਕੋ ਤੈ ਆਏ,
ਮਹਾਰਾਜ ਜੀ ਦੀ ਮਹਿਮਾ ਚਿਤਬਦਾ ਹੋਇਆ, ਸਤਿਗੁਰਾਂ ਦੀ ਵਡਿਆਈ ਚਿਤਬਦਾ ਹੋਇਆ, ਮਹੰਤ ਜੈਤ ਰਾਮ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਹੈ।
ਨਿਕਟ ਹੋਏ ਕਰੇ ਤੇ ਕਰ ਨਮੋ,
ਔਰ ਸਤਿਗੁਰਾਂ ਦੇ ਕੋਲ ਹੋ ਕੇ ਦੋਵੇਂ ਹੱਥ ਜੋੜ ਕੇ ਮਹੰਤ ਜੈਤ ਰਾਮ ਨੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਨਮਸਕਾਰ ਕੀਤੀ ਹੈ।
ਸ੍ਰੀ ਗੁਰੂ ਪਿੱਛੇ ਮਹੰਤ ਤੇ ਸਮੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹੰਤ ਨੂੰ ਵੇਖਿਆ ਕਿ ਮਹੰਤ ਜੈਤ ਰਾਮ ਜੀ ਆਏ ਨੇ ਚੱਲ ਕੇ ਇਸ ਦਿਓਰੇ ਦੇ, ਦਾਦੂ ਦੀਨ ਦਿਆਲ ਦੇ ਇਸ ਦਿਓਰੇ ਦੇ, ਇਹ ਮਹੰਤ ਹਨ, ਸਤਿਕਾਰਤ ਹਸਤੀ ਹਨ, ਇਹ ਸਾਡੇ ਕੋਲ ਚੱਲ ਕੇ ਆਏ ਨੇ, ਗੁਰੂ ਕਲਗੀਧਰ ਜੀ ਨੇ ਵੇਖਿਆ ਹੈ।
ਆਦਰ ਨਿਕਟ ਬਿਠਾਉਣ ਕਰਿਓ,
ਬੜਾ ਸਾਦਰ ਸਤਿਕਾਰ ਦੇ ਕੇ महाराज सच्चे पातशाह जी ने अपने कोल बिठाया है,
दर्श कर आनंद भरे
सतगुरां दे दर्शन करके महंत जैत राम आनंद नाल भर गया। गुरुदेव दे दर्शन ही ऐसे सुंदर सन कि महाराज जी दे दर्शन करदिया महंत जैत राम दा हिरदा ठंडा ठार हो गया। गुरबाणी दी इस पावन पंक्ति दे अनुसार हिरदे दी अवस्था बन गई, तन मन होए निहाल जा गुर देखा सामने। महाराज जी दे दीदार करदिया दर्शन करदिया महंत जैत राम जी का हिरदा आनंद नाल भर आया।
साहिब जादन की कर गाथा, भूलत पयो गुरु के साथा।
सतगुरां दे साहिबजादियां बारे नू पता लगा सी, उदे बारे ने महाराज जी नाल वचन कीते, ते वचन करदिया करदिया महंत जैत राम महाराज जी कोल बोलिया, कहण लगा
किसी एत श्री दादू कहो निर्दावे मैं बहु सुख लयो।
कहण लगा गुरु जी वेखो तुसी दावा करके किन्ना नुकसान कराया, किन्निया फौजां आप जी दे चारे साहिबजादे शहीद होए, किन्ने जंग युद्ध होए। महाराज जी इसे करके तां साडे जिहड़े दादू जी महाराज जी ने उह कह गए ने अपनी बाणी विच कि दावे तो बिना रहना चाहीदा है, दावा नहीं करना चाहीदा, निर्दावे दे विच निर्दावे हो के बड़ा भारी सुख प्राप्त हुंदा है।
दोहेरा दादू दावा दूर कर दिन दावे दिन कट।
दादू जी दी पंक्ति महाराज जी नू पढ़ के सुनाई जो दादू जी ने उचारण कीती हुई है बाणी विच, कहदे जी साडे दादू जी महाराज जी दे वचन हन कि दावा दूर करके दावे तो बिना अपने दिन कट्टो, यानी कि दावा नहीं करना, दावा नहीं करना ते दावे तो बिना हो के अपने दिन कट्टो।
कीती सौदा कर गए एत पसारी दे हट।
जेड़ी पनसारी दी हट्टी है संसार, एदे ते पता नहीं कितने क लोक ने जेड़े सौदा कर करके चले गए ने, किन्ने क लोक ने जेड़े इस पनसारी दी हट्टी ते हो के चले गए ने। इस करके दादू जी कहंदे दावा नहीं करना, दावे तो बिना हो के दिन कटने हाना।
दावा करने मैं दुख कने।
महाराज जी दावा करन विच तां बड़े दुख ने, जे किसे ते दावा करोगे ते ओ भी तुहाडे नाल दावा करके लड़ेगा, दावे तो लड़ाई पैदा हुंदी है, ते दावे दे विच तां बड़े डाढे दुख हन।
उपाद ना जाई गने
और अनेकां प्रकार दियां उपाधियां उठदियां ने, लड़ाइयां उपद्रव पैदा हुंदे ने, जेड़े गिने नहीं जांदे ओ सारे दावे चो ही पैदा हुंदे हन।
निर्दावे मैं सब सुखिया।
जे निर्दावे हो के रहोगे दावे तो बिना ते उदे विच सारे सुख हन।
किमा करन ते नर सोला।
क्योंकि निर्दावे होण दा मतलब है जे कोई तुहाडे नाल वधीकी भी करे ते ओनू क्षमा कर दियो, ओनू क्षमा कर देना, ओनू माफ कर देना, दावा नहीं करना, एदे वर्गा सुख नहीं है। गुरु जी
सुन सतगुर तब तिसै सुनायो।
जदों महंत जैत राम ने ए वचन कहे, दादू दीन दयाल दियां पंक्तियां महाराज जी नू सुनाईया, सुन के गुरु कलगीधर पातशाह जी महाराज जी बोले,
संतन के मतिम मन आयो।
महाराज जी कहंदे दादू जी बिलकुल सही कहा है, जैत राम जी दादू जी ने जेड़े वचन कहे ने बिलकुल सही ने, संतां नू एदां ही चाहिदा है। जेड़ा संतगिरी दा रस्ता है, संतगिरी दा रस्ता यही कहिंदा है, संतगिरी इसे नू कहिंदे ने कि दावा नहीं करना। उह गुरबाणी दा भी महावाक है कि जोतै मरन मुक्कियां तिना ना मारे घुम। इह तां गुरबाणी दा भी महावाक है कि भाई किसे दे अगे दावा नहीं करना, जे तुहाडे नाल कोई वधीकी करे तुसी सगों हाथ जोड़ के उना दे अधीन हो के उना नू नमस्कार करनी है। तो इस करके ए तां संतगिरी दा मिजाज है, ए संतगिरी दा सुभाव इसे तरह दा ही हुंदा है।
जिन्हों धर्म की रक्षा करने सुन तिन की गत जिवें बरने।
महाराज जी कहंदे महंत जी पर जिन्हां ने धर्म दी रखिया करनी है, ਧਰਮ ਦੀ ਰਾਖੀ ਕਰਨੀ ਹੈ ਉਹਨਾਂ ਵਾਸਤੇ ਜਿਹੜਾ ਮਤ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਧਰਮ ਦੀ ਰਾਖੀ ਕਰਨ ਵਾਲਿਆਂ ਵਾਸਤੇ ਕੀ ਮਤ ਹੈ, ਉਹਨਾਂ ਨੇ ਕਿਸ ਮਤ ਦੇ ਧਾਰ, ਸੰਤ ਦਾ ਤਾਂ ਮਤ ਇਹੀ ਹੁੰਦਾ ਜੋ ਤੁਸੀਂ ਦੱਸਿਆ, ਪਰ ਜਿਹਨੇ ਧਰਮ ਦੀ ਰਾਖੀ ਕਰਨੀ ਹੈ, ਜਿਹੜਾ ਸਿਪਾਹੀ ਹੈ, ਸੂਰਮਾ ਹੈ, ਉਹਦਾ ਕੀ ਮਤ ਹੈ, ਉਹਦੇ ਬਾਰੇ ਜਿਹੜਾ ਮਤ ਸ਼ਾਸਤਰਾਂ ਵਿੱਚ ਕਿਹਾ ਗਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਸੁਣੋ।
ਦੋਹੇਰਾ ਦਾ ਦੋ ਦਾਵਾ ਬੰਦ ਕੇ ਸਭ ਕੋ ਲਈਏ ਲੁੱਟ।
ਮਹਾਰਾਜ ਜੀ ਕਹਿੰਦੇ ਜਿਹੜਾ ਸਿਪਾਹੀ ਪੁਣੇ ਦੀ ਬਿਰਤੀ ਦਾ ਕੰਮ ਹੈ ਸੂਰਮੇ ਦਾ, ਉਹ ਇਹ ਹੈ ਕਿ ਦਾਦੂ ਜੀ ਕਹਿੰਦੇ ਦਾਵਾ ਕਰਕੇ ਲੁੱਟਣਾ ਹੈ ਕਿ ਅਸੀਂ ਆ ਰਹੇ ਹਾਂ ਚੜ ਕੇ, ਜੇ ਆਪਣਾ ਆਪ ਬਚਾ ਸਕਦਾ ਤੇ ਬਚਾ ਲੈ, ਦਾਵਾ ਕਰਕੇ ਕਿ ਅਸੀਂ ਤੇਰੇ ਨਾਲ ਜੰਗ ਕਰਾਂਗੇ, ਯੁੱਧ ਕਰਾਂਗੇ, ਧਰਮ ਯੁੱਧ ਕਰਾਂਗੇ, ਦਾਵਾ ਕਰਕੇ ਲੁੱਟਣਾ, ਦਾਵਾ ਕਰਕੇ ਲੁੱਟ ਮਾਰ ਕਰਨੀ।
ਇੱਕੋ ਰਸੀ ਖਾਲਸਾ ਹੋਰ ਸਭ ਮਰਸੀ ਉੱਟ।
ਲਾਲੂ ਜੀ ਜੈਤ ਰਾਮ ਜੀ, ਇੱਕੋ ਰਸੀ ਖਾਲਸਾ, ਇੱਕ ਖਾਲਸਾ ਹੀ ਰਹੇਗਾ, ਹੋਰ ਖਾਲਸੇ ਤੋਂ ਇਲਾਵਾ ਹੋਰ ਸਭ ਮਰਸਨ ਹੁੱਟ, ਹੁੱਟ ਕੇ ਭਾਵ ਦੁਖੀ ਹੋ ਕੇ ਮਰਨ ਵਾਲੇ ਹਨ।
ਜੋ ਪਏ ਧਰਮ ਮਿਦਾਰਿਓ ਹਿੰਦੂ ਤੁਰਕਾ।
ਮਹਾਰਾਜ ਜੀ ਕਹਿੰਦੇ ਦਾਦੂ ਦੀਨ ਦਿਆਲ ਜੀ ਹੁੰਦੇ ਤਾਂ ਸ਼ਾਇਦ ਉਹ ਵੀ ਇਹੀ ਕਹਿੰਦੇ ਜੋ ਅਸੀਂ ਕਹਿ ਰਹੇ ਹਾਂ। ਜੈਤ ਰਾਮ ਜੀ, ਇਹ ਜਿਹੜੇ ਮੁਸਲਮਾਨ ਤੁਰਕ ਨੇ ਔਰੰਗਜ਼ੇਬ, ਇਹ ਧਰਮ ਵਿਗਾੜ ਰਿਹਾ ਸੀ, ਇਹ ਹਿੰਦੂ ਧਰਮ ਨੂੰ ਭ੍ਰਸ਼ਟ ਕਰ ਰਿਹਾ ਸੀ, ਹਿੰਦੂ ਧਰਮ ਨੂੰ ਖਤਮ ਕਰ ਰਿਹਾ ਸੀ, ਮੰਦਰ ਢਾ ਰਿਹਾ ਸੀ, ਅਨੇਕਾਂ ਮਹਾਂਪੁਰਖਾਂ ਨੂੰ ਪਕੜ ਕੇ ਸ਼ਹੀਦ ਕਰ ਰਿਹਾ ਸੀ।
ਨਿਸ਼ਚਾ ਕਰਿਓ ਦੂਰ ਸਭ ਉਰਕਾ।
ਉਹਦੇ ਮਨ ਦਾ ਜਿਹੜਾ ਨਿਸ਼ਚਾ ਸੀ ਅਸੀਂ ਉਹਨੂੰ ਦੂਰ ਕੀਤਾ ਹੈ।
ਕਹਿ ਕਹਿ ਸ਼ਰਤ ਦੀਜੀਐ ਦੰਡ।
ਅਗਰ ਕੋਈ ਇਸ ਤਰ੍ਹਾਂ ਕਰਦਾ ਤੇ ਫਿਰ ਸੂਰਮਤਾਈ ਦਾ ਸਿਪਾਹੀ ਦਾ ਇਹ ਧਰਮ ਹੈ ਉਦੋਂ ਸੰਤਗਿਰੀ ਨਹੀਂ, ਉਦੋਂ ਫਿਰ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ ਵਿਚ ਲੜ ਕੇ ਉਸ ਦੁਸ਼ਮਣ ਨੂੰ ਦੰਡ ਦੇਵੇ ਜਿਹੜਾ ਤੁਹਾਡੇ ਧਰਮ ਦਾ ਨਾਸ ਕਰੇ, ਤੁਹਾਡੇ ਧਰਮ ਨੂੰ ਖਤਮ ਕਰਨਾ ਚਾਹੇ, ਸ਼ਸਤਰ ਫੜ ਕੇ ਉਹਨੂੰ ਦੰਡ ਦੇਣਾ, ਇਹ ਸੂਰਮੇ ਦਾ ਧਰਮ ਹੈ। ਫਿਰ ਸੰਤਗਿਰੀ ਨਹੀਂ ਚੱਲਦੀ, ਫਿਰ ਸਿਪਾਹੀ ਪੁਣੇ ਦੀ ਬਿਰਤੀ ਕੰਮ ਕਰਦੀ ਹੈ।
ਰਹਿ ਧਰਮ ਤਰ ਦੁਸ਼ਟ ਲਖੰਡ।
ਦੁਸ਼ਟਾਂ ਨੂੰ ਮਾਰ ਕੇ ਤਾਂ ਹੀ ਤੁਹਾਡਾ ਧਰਮ ਰਹੇਗਾ, ਨਹੀਂ ਤਾਂ ਉਹ ਤੁਹਾਡਾ ਧਰਮ ਹੀ ਖਤਮ ਕਰ ਦੇਣਗੇ। ਜੇ ਤੁਸੀਂ ਸ਼ਸਤਰ ਚੁੱਕ ਕੇ ਉਹਨਾਂ ਨੂੰ ਦੰਡ ਨਾ ਦਿਓਗੇ ਤੇ ਉਹ ਤੁਹਾਡਾ ਧਰਮ ਖਤਮ ਕਰ ਦੇਣਗੇ। ਤੁਹਾਡਾ ਧਰਮ ਤਾਂ ਹੀ ਰਹੇਗਾ ਜੇ ਤੁਸੀਂ ਦਾਵਾ ਕਰਕੇ ਸ਼ਸਤਰਾਂ ਦੇ ਨਾਲ ਉਸ ਦੁਸ਼ਮਣ ਨੂੰ ਦੰਡ ਦੇਵੋਗੇ, ਸਜ਼ਾ ਦੇਵੋਗੇ।
ਜੈਤ ਕਹੇ ਹਮਰੋ ਗੁਰ ਪਾਖਾ।
ਮਹੰਤ ਜੈਤ ਰਾਮ ਫਿਰ ਬੋਲਿਆ, ਕਹਿਣ ਲੱਗਾ ਕਲਗੀਧਰ ਜੀ ਨੂੰ ਕਿ ਸਾਡੇ ਗੁਰੂ ਦਾਦੂ ਜੀ ਨੇ ਕਿਹਾ ਹੈ
ਛਿਮਾ ਬਿਖੈ ਸਗਰੋ ਗੁਣ ਰਾਖਾ,
ਕਿ ਜੇ ਕੋਈ ਵਧੀਕੀ ਕਰੇ ਉਹਨੂੰ ਛਿਮਾ ਕਰ ਦਿਓ, ਉਹਨੂੰ ਮਾਫ ਕਰ ਦਿਓ। ਕਿਸੇ ਨੂੰ ਮਾਫ ਕਰਨ ਵਿਚ ਬੜੇ ਭਾਰੀ ਗੁਣ ਹੁੰਦੇ ਨੇ।
ਜਿਮ ਕਰਨੀ ਸੋ ਰਾਹ ਬਤਾਇਓ,
ਜਿਸ ਤਰ੍ਹਾਂ ਦੀ ਕਰਨੀ ਆ ਉਸ ਤਰ੍ਹਾਂ ਦਾ ਸਾਨੂੰ ਰਾਹ ਦੱਸਿਆ ਹੈ।
ਹੁਣ ਦੋਹਾ ਕਹਿ ਹੋਰ ਸੁਣਾਇਓ,
ਮੇਰੇ ਨੇ ਇੱਕ ਹੋਰ ਦੋਹਾ ਸੁਣਾਇਆ ਦਾਦੂ ਜੀ ਦਾ ਉਚਾਰਨ ਕੀਤਾ ਹੋਇਆ।
ਦੋਹੇਰਾ ਦਾਦੋ ਸਮਾਂ ਵਿਚਾਰ ਕੈ ਕਲ ਕਾਲੀ ਜੈ ਪਾਏ।
ਕਹਿਣ ਲੱਗਾ ਸਾਡੇ ਦਾਦੂ ਜੀ ਨੇ ਕਿਹਾ ਸਮਾਂ ਵਿਚਾਰ ਕੇ ਕੱਲ ਦਾ ਇਹ ਭਾਵ ਵੇਖਣਾ, ਚੰਗੀ ਤਰ੍ਹਾਂ ਵਿਚਾਰਨਾ ਹੈ।
ਜੇ ਕੋ ਮਾਰੇ ਭੀਮ ਇੱਟ ਲੀਜੈ ਸੀਸ ਚੜਾਏ।
ਦਾਦੂ ਜੀ ਕਹਿ ਗਏ ਨੇ ਕਿ ਜੇ ਤੁਹਾਨੂੰ ਕੋਈ ਇੱਟ ਮਾਰੇ, ਢੀਮ ਮਾਰੇ ਤੇ ਤੁਸੀਂ ਸਿਰ ਕਰਕੇ ਖਾ ਲੈਣੀ ਹੈ। ਇਹ ਸੰਤਗਿਰੀ ਦਾ ਮਿਜਾਜ, ਕੋਈ ਤੁਹਾਨੂੰ ਇੱਟ ਮਾਰੇ, ਢੀਮ ਮਾਰੇ, ਤੁਸੀਂ ਆਪਣਾ ਸਿਰ ਕਰ ਦੇਣਾ, ਅੱਗੇ ਲਓ ਮਹਾਰਾਜ ਮਾਰ ਲਓ। ਕਹਿੰਦੇ ਇਹ ਕਹਿ ਗਏ ਨੇ ਸਾਡੇ ਦਾਦੂ ਜੀ ਤਾਂ ਸਾਨੂੰ।
ਜੋ ਪਏ ਸੁਣ ਗੁਰ ਕਹਿਓ ਤੁਮੋ ਇਮ ਕਰਨੇ।
ਮਹਾਰਾਜ ਜੀ ਕਹਿੰਦੇ ਜੈਤ ਰਾਮ ਜੀ ਤੁਸੀਂ ਉਹ ਸੰਤ ਤੇ ਤੁਹਾਡੇ ਜੈਸੇ ਸੰਤਾਂ ਨੂੰ ਇਹੀ ਕਰਨੀ ਬਣਦੀ ਹੈ। ਜਿਹੜੀ ਕਰਨੀ ਕਹਿ ਗਏ ਨੇ ਤੁਹਾਨੂੰ ਦਾਦੂ ਜੀ, ਤੁਹਾਨੂੰ ਇਹੀ ਕਰਨੀ ਬਣਦੀ ਹੈ।
ਪੰਥ ਨਿਰਵਿਰਤੀ ਨੂੰ ਕੋ ਬਰਨੇ,
ਤੁਹਾਡਾ ਜਿਹੜਾ ਸੰਤਾਂ ਦਾ ਪੰਥ ਹੈ ਨਿਰਵਿਰਤੀ ਦਾ ਪੰਥ ਹੈ, ਨਿਰਵਿਰਤੀ ਦੇ ਪੰਥ ਵਿਚ ਇਸੇ ਤਰ੍ਹਾਂ ਹੀ ਕਰਨਾ ਬਣਦਾ ਹੈ।
ਜਿਨੋ ਕੁਕਰਮੇ ਅਟਾਵਨ ਕਰਨੋ ਤਿੰਨਕੋ ਅਪਰ ਵਿਧੀ ਸੋ ਬਰਨੋ।
ਪਰ ਜਿਨ੍ਹਾਂ ਨੇ ਸਮਾਜ ਵਿਚ ਕੁਕਰਮਾਂ ਨੂੰ ਰੋਕਣਾ, ਕਿ ਕੁਕਰਮ ਹੋ ਰਹੇ ਨੇ ਸਮਾਜ ਵਿਚ, ਜ਼ੁਲਮ ਹੋ ਰਿਹਾ ਤੇ ਉਸ ਜ਼ੁਲਮ ਨੂੰ ਰੋਕਣਾ ਹੈ, ਉਨ੍ਹਾਂ ਵਾਸਤੇ ਹੋਰ ਧਰਮ ਹੈ, ਤੁਹਾਡੇ ਵਾਸਤੇ ਇਹੀ ਹੈ ਮਹਾਰਾਜ ਜੀ ਕਹਿੰਦੇ। ਪਰ ਜਿਨ੍ਹਾਂ ਨੇ ਕੁਕਰਮਾਂ ਨੂੰ ਰੋਕਣਾ, ਸਮਾਜ ਵਿਚ ਜ਼ੁਲਮ ਨੂੰ ਰੋਕਣਾ, ਉਨ੍ਹਾਂ ਵਾਸਤੇ ਹੋਰ ਧਰਮ ਹੈ। ਹਰ ਇਕ ਬੰਦੇ ਦਾ ਆਪਣਾ ਆਪਣਾ ਕਰਤੱਵ ਹੁੰਦਾ ਨਾ, ਸੰਤ ਦਾ ਆਪਣਾ ਕਰਤੱਵ ਹੈ, ਸਿਪਾਹੀ ਦਾ ਆਪਣਾ ਕਰਤੱਵ ਹੈ, ਦਾਨੀ ਦਾ ਆਪਣਾ ਕਰਤੱਵ ਹੈ। ਇਸੇ ਤਰ੍ਹਾਂ ਜਿਹੜਾ ਕੁਕਰਮਾਂ ਨੂੰ ਰੋਕਣ ਵਾਲੇ ਦਾ ਜਿਹੜਾ ਧਰਮ ਹੈ ਉਹ ਤੁਹਾਨੂੰ ਦੱਸਦੇ ਹਾਂ।
ਦੋਹੇਰਾ ਦਾਦੂ ਸਮਾ ਵਿਚਾਰ ਕੈ ਕਲ ਕਾਲੀ ਜੈ ਪਾਏ।
ਦਾਦੂ ਜੀ ਕਹਿੰਦੇ ਸਮਾਂ ਵਿਚਾਰ ਕੇ ਕੱਲ ਦਾ ਇਹ ਭਾਵ ਲੈਣਾ ਹੈ।
ਜੇ ਕੋ ਮਾਰੇ ਈਟ ਟੀਮ ਪਾਥਰ ਹਨ ਹੈ ਰਿਸਾਏ।
ਬਈ ਫਿਰ ਤਾਂ ਆ ਜਵਾਬ ਹੈ ਕਿ ਜੇ ਤੁਹਾਨੂੰ ਕੋਈ ਇੱਟ ਮਾਰੇ, ਟੀਮ ਮਾਰੇ, ਤੇ ਬਦਲੇ ਵਿਚ ਉਹਦਾ ਉਹਦੇ ਅੱਗੇ ਸਿਰ ਕਰਕੇ ਇੱਟ ਨਾ ਖਾਵੇ, ਉਹਦੇ ਅੱਗੇ ਸਿਰ ਕਰਕੇ ਢੀਮ ਨਾ ਖਾਵੇ। ਜੇ ਤੁਹਾਨੂੰ ਕੋਈ ਇੱਟ ਮਾਰੇ ਤੇ ਉਹਦਾ ਜਵਾਬ ਪੱਥਰ ਨਾਲ ਦੇਣਾ। ਪਾਥਰ ਹਨੈ ਰਸਾਏ, ਇਹ ਸੰਤ ਪੁਣੇ ਦਾ, ਸਿਪਾਹੀ ਪੁਣੇ ਦਾ ਸੁਭਾਅ ਹੈ ਜਿਹੜਾ ਅਸੀਂ ਆਪਣੇ ਖਾਲਸੇ ਪੰਥ ਨੂੰ ਦਿੱਤਾ ਹੈ।
ਕਿਉਂ ਪਏ ਸੁਣ ਕਰ ਸਿੰਘ ਸਭਾ ਗਨ ਸਾਧੂ।
ਇਹਦਾ ਦਾਦੂ ਜੀ ਦੇ ਚੇਲੇ ਮਹੰਤ ਜੈਤ ਰਾਮ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਦੀ ਇਹ ਵਾਰਤਾਲਾਪ ਹੋਈ। ਸੰਤ ਗਿਰੀ ਦੀ ਵੀ ਗੱਲ ਹੋਈ, ਸਿਪਾਹੀ ਦਾ ਕੀ ਧਰਮ ਹੈ, ਸੰਤ ਦਾ ਕੀ ਧਰਮ ਹੈ, ਉਹ ਦੋਹਾਂ ਧਰਮਾਂ ਦਾ ਨਿਰਣਾ ਹੋਇਆ ਹੈ।
ਮੈਂ ਸਹੀ ਹੈ ਦੁਸ਼ਟ ਨੇ ਅਪਰਾਧੂ।
ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਦੁਸ਼ਟ ਨੇ ਉਨ੍ਹਾਂ ਦੁਸ਼ਟਾਂ ਵੱਲੋਂ ਕੀਤੇ ਹੋਏ ਅਪਰਾਧਾਂ ਨੂੰ ਸਹਿਣ ਨਾ ਕਰਨਾ, ਇਹ ਸੂਰਮੇ ਦਾ ਧਰਮ ਹੈ।
ਅਸੀਂ ਸਕਲ ਹੀ ਮੋਦ ਬਜਾਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਨਾ ਜਦੋਂ ਸਤਿਗੁਰਾਂ ਨੇ ਕਿਹਾ ਜੇ ਕੋ ਮਾਰੇ ਈਂਟ ਢੇਮ ਪਾਥਰ ਨਾ ਰਸਾਏ, ਸਿੰਘ ਖਿੜ ਖੜਾ ਕੇ ਹੱਸ ਪਏ, ਕਹਿੰਦੇ ਸੱਚੇ ਪਾਤਸ਼ਾਹ ਬਿਲਕੁਲ ਹੀ ਇਸੇ ਤਰ੍ਹਾਂ।
ਵਾਹ ਵਾਹ ਬਚ ਕੇ ਸੁਣਾਏ,
ਵਾਹ ਸਤਿਗੁਰੂ ਵਾਹ, ਇਹ ਤਾਂ ਕਮਾਲ ਦਾ ਬਚਨ ਆਪ ਜੀ ਨੇ ਕਿਹਾ, ਇਹ ਤਾਂ ਕਮਾਲ ਦਾ ਜਵਾਬ ਆਪ ਜੀ ਨੇ ਦਿੱਤਾ ਹੈ।
ਦੋਨੋਂ ਪੱਖਾਂ ਕੀ ਗੱਲ ਬਾਤ,
ਦੋਵੇਂ ਪੱਖਾਂ ਦੀਆਂ ਗੱਲਾਂ ਸਿੰਘਾਂ ਨੇ ਸੁਣੀਆਂ ਹਨ।
ਸਭਾ ਮੈਂ ਸ਼ੁਭ ਖਿਆਤ,
ਇਹ ਬੜੀ ਸ਼ੁਭ ਵਿਚਾਰ ਹੋਈ ਹੈ ਸਭਾ ਦੇ ਵਿਚ।
ਗੁਰੂ ਕਹਿਓ ਆਇਓ ਕਲੀ ਕਾਲਾ।
ਮਹਾਰਾਜ ਜੀ ਕਹਿੰਦੇ ਮਹੰਤ ਜੀ, ਕਲੀ ਕਾਲ ਦਾ ਸਮਾਂ ਆ ਗਿਆ ਹੈ।
ਦੁਸ਼ਟਨ ਕੋ ਪਾ ਤੇਜ ਕਰਾਲਾ,
ਇਸ ਵੇਲੇ ਦੁਸ਼ਟਾਂ ਦਾ ਤੇਜ ਹੈ, ਦੁਸ਼ਟਾਂ ਦਾ ਪ੍ਰਤਾਪ ਹੈ।
ਸੰਤ ਗਰੀਬ ਤੇਨ ਬੀਜ ਦੁਖੇ,
ਸੰਤ ਗਰੀਬ ਮਹਾਂਪੁਰਖਾਂ ਤੇ ਧੇਨ ਗਊ ਗਰੀਬ ਨੂੰ ਦੁੱਖ ਦੇਣ ਵਾਲੇ ਨੇ ਦੁਸ਼ਟ ਮਲੇਛ।
ਕਰੇ ਅਵਗਿਆ ਮੂਰਖ ਰੋਕੇ,
ਜਿਹੜੇ ਅਵਗਿਆ ਕਰਨਾ ਚਾਹੁੰਦੇ ਨੇ ਦੂਸਰੇ ਦੇ ਧਰਮਾਂ ਦੀ, ਉਹਨਾਂ ਮੂਰਖਾਂ ਨੂੰ ਰੋਕਣਾ ਅਸੀਂ ਚਾਹੁੰਦੇ ਹਾਂ।
300 ਦੰਡ ਕਰਨ ਬਣਿਆ ਵੈ,
ਉਹਨਾਂ ਨਾਲ ਦੰਡ ਕਰਨਾ ਹੀ ਬਣ ਆਉਂਦਾ, ਉਹਨਾਂ ਨੂੰ ਸਜ਼ਾ ਦੇਣੀ ਹੀ ਬਣ ਆਉਂਦੀ ਹੈ ਸ਼ਸਤਰ ਚੁੱਕ ਕੇ।
ਧਰਮੀ ਛਿਮਾ ਨਹੀਂ ਨਿਭਾਵੇ,
ਉਹਨਾਂ ਨੂੰ ਛਿਮਾ ਕਰਨਾ ਇਹ ਨਹੀਂ ਨਿਭਾਉਂਦਾ ਕਿ ਉਹ ਤੁਹਾਡਾ ਧਰਮ ਨਾਸ ਕਰਨ ਤੇ ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓ, ਉਹ ਤੁਹਾਡੇ ਮੰਦਰ ਢਾ ਦੇਣ ਤੇ ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓ, ਉਹ ਤੁਹਾਡੀਆਂ ਬਹੁ ਬੇਟੀਆਂ ਦੀ ਇੱਜ਼ਤ ਨੂੰ ਨਿਲਾਮ ਕਰਕੇ ਰੱਖ ਦੇਣ, ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓ। ਕਹਿੰਦੇ ਅਸੀਂ ਸੂਰਮਿਆਂ ਨੂੰ ਸੂਰਮਤਾਈ ਦਾ ਲੱਛਣ ਸਿਖਾਇਆ ਕਿ ਜੇ ਕੋਈ ਇਸ ਤਰ੍ਹਾਂ ਦਾ ਕੁਕਰਮ ਕਰਦਾ ਤਾਂ ਉਹਨੂੰ ਛਿਮਾ ਨਹੀਂ ਕਰਨਾ, ਉਹਨੂੰ ਸ਼ਸਤਰ ਧਾਰਨ ਕਰਕੇ ਦੰਡ ਦੇਣਾ, ਸਜ਼ਾ ਦੇਣੀ ਹੈ।
ਤੇਗ ਤੁਪਕ ਤੀਰ ਨਖਰ ਧਰ ਕਰ,
ਤੇਗ ਬੰਦੂਕ ਤੀਰ ਪਰਛੇ ਨੇਜੇ ਇਹਨਾਂ ਸ਼ਸਤਰਾਂ ਦੇ ਨਾਲ ਜਵਾਬ ਦੇਣਾ ਹੈ।
ਕਰੇ ਦਿਖਾਵਨ ਤੇਜ ਤਰਾ ਤਰ,
ਔਰ ਆਪਣਾ ਵੱਡਾ ਭਾਰੀ ਤੇਜ ਵਿਖਾਉਣਾ ਹੈ ਉਹਨਾਂ ਮਲੇਛਾਂ ਨੂੰ, ਤਾਂ ਜੋ ਅੱਗੇ ਤੋਂ ਉਹ ਇਦਾਂ ਦਾ ਪਾਪ ਕਰਨ ਤੋਂ ਬਾਜ ਆ ਜਾਣ। ਜੇ ਪਾਪ ਕਰਨ ਵੀ ਲੱਗਣ ਤੇ ਸੈਂਕੜੇ ਵਾਰੀ ਸੋਚਣ, ਜੇ ਪਾਪ ਕਰਾਂਗੇ ਤੇ ਅੱਗੋਂ ਨਕੇਲ ਵੀ ਪਵੇਗੀ, ਚਪੇੜ ਵੀ ਪਵੇਗੀ।
ਤੋ ਕਲੀ ਕਾਲ ਵਿਕੈ ਬਣ ਆਵੈ
ਕਲੀ ਕਾਲ ਦਾ ਇਹ ਸਮਾਂ ਨਿਭਦਾ ਇਸ ਕਰਕੇ ਹੁਣ ਕਲਯੁਗ ਦਾ ਸਮਾਂ ਹੈ ਮਹੰਤ ਜੈਤ ਰਾਮ ਜੀ ਇਸ ਸਮੇਂ ਦੇ ਵਿਚ ਜਾਲਮ ਨੂੰ ਸੋਧਾ ਲਾਇਆ ਹੀ ਬਣਿਆ ਬਣਾਉਂਦੀ ਹੈ
ਜੀਤੈ ਹੱਥ ਚਿੰਤਾ ਵਿਸਰਾਵੈ
ਔਰ ਜੰਗ ਦੇ ਮੈਦਾਨ ਵਿਚ ਦੁਸ਼ਮਣ ਨੂੰ ਮਾਰ ਕੇ ਚਿੰਤਾ ਤੋਂ ਬਿਨਾਂ ਹੋ ਕੇ ਰਹਿਣਾ
ਸ਼ੁੱਧ ਬੁੱਧ ਸਹਿਤ ਭਲੇ ਗੁਣ ਸਾਰੇ
ਸ਼ੁੱਧ ਬੁੱਧੀ ਦੇ ਸਹਿਤ ਜਿਹੜੇ ਭਲੇ ਗੁਣ ਹਨ
ਨਰ ਉਰਤੇ ਕਲਯੁਗ ਨਿਰਵਾਰੇ
ਨਰ ਕਲਯੁਗ ਦੇ ਲੋਕਾਂ ਨੇ ਆਪਣੇ ਹਿਰਦੇ ਚੋਂ ਤਿਆਗੇ ਹੋਏ ਹਨ
ਧਰੈ ਸ਼ਸਤਰ ਸਿਮਰੈ ਸਤ ਨਾਮੋ ਧਰਮ ਧਰੈ ਪਹੁੰਚੈ ਸੁਰ ਧਾਮੋ
ਮਹਾਰਾਜ ਜੀ ਕਹਿੰਦੇ ਜਿਹੜੇ ਸ਼ਸਤਰ ਧਾਰਨ ਕਰਕੇ ਨਾਲ ਜਪਦੇ ਨੇ ਸਤਨਾਮ
ਸ੍ਰੀ ਗੁਰੂ
ਉਹ ਜਪਣ ਵਾਲੇ ਮਹਾਰਾਜ ਜੀ ਕਹਿੰਦੇ ਧਰਮ ਨੂੰ ਧਾਰਨ ਕਰਨ ਵਾਲੇ ਪਹੁੰਚੈ ਸੁਰ ਧਾਮੋ ਦੇਵਪੁਰੀ ਨੂੰ ਜਾ ਪਹੁੰਚਦੇ ਹਨ
ਇਸ ਕਾਰਨ ਤੇ ਪੰਥ ਉਪਾਇਓ
ਇਸ ਕਰਕੇ ਅਸੀਂ ਇਹ ਪੰਥ ਸਾਜਿਆ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ
ਇਹ ਆਯੁਧ ਰਸ ਵੀਰ ਵਧਾਇਓ
ਔਰ ਇਹਨਾਂ ਨੂੰ ਸ਼ਸਤਰ ਦੇ ਕੇ ਇਹਨਾਂ ਅੰਦਰ ਵੀਰ ਰਸ ਵਧਾਇਆ ਇਹਨਾਂ ਨੂੰ ਵੀਰ ਰਸ ਦਾ ਧਾਰਨੀ ਬਣਾਇਆ ਕਿਉਂਕਿ ਸ਼ਾਂਤ ਰਸ ਦੀ ਰਾਖੀ ਵੀ ਸੰਤ ਜੀ ਵੀਰ ਰਸ ਨਾਲ ਹੁੰਦੀ ਹੈ
ਵਚਨ ਬਿਲਾਸ ਕਰੇ
ਇਹਦਾ ਮਹਾਰਾਜ ਜੀ ਨੇ ਬਚਨ ਬਿਲਾਸ ਕੀਤੇ ਮਹੰਤ ਜੈਤ ਰਾਮ ਜੀ ਨਾਲ
ਹਰਖੇ ਦੋਜੀ ਸੁਣ ਸੰਵਾਦ
ਦੋਹਾਂ ਪਾਸਿਆਂ ਦਾ ਸੰਵਾਦ ਸੁਣ ਕੇ ਸਿੰਘ ਬੜੇ ਖੁਸ਼ ਹੋਏ ਪ੍ਰਸੰਨ ਹੋਏ
ਸਾਧ ਜੈਤ ਕਰ ਜੋਰ ਉਚਾਰਾ ਆਜ ਦੇਗ ਤੇ ਲਿਓ ਭੰਡਾਰਾ
ਮਹੰਤ ਜੈਤ ਰਾਮ ਨੇ ਫਿਰ ਉਸ ਵੇਲੇ ਬੇਨਤੀ ਕੀਤੀ ਕਹਿਣ ਲੱਗਾ ਸਤਿਗੁਰੂ ਜੀ ਮੇਰੀ ਬੇਨਤੀ ਹੈ ਵੀ ਅੱਜ ਜਿਹੜਾ ਆਪਣੇ ਲੰਗਰ ਵਾਸਤੇ ਭੰਡਾਰਾ ਹੈ ਉਹ ਸਾਡੇ ਕੋਲੋਂ ਗ੍ਰਹਿਣ ਕਰੋ ਅੱਜ ਦਾ ਰਾਤ ਦਾ ਜਿਹੜਾ ਲੰਗਰ ਹੈ ਭੋਜਨ ਹੈ ਉਹ ਸਾਡੇ ਭੰਡਾਰੇ ਵਿੱਚੋਂ ਗ੍ਰਹਿਣ ਕਰੋ
ਸ੍ਰੀ ਦਾਦੂ ਅਸ ਹੁਕਮ ਬਖਾਨਾ ਆਏ ਜੀ ਹਾਂ ਸਬਨ ਦੇ ਖਾਨਾ
ਸਾਡੇ ਦਾਦੂ ਜੀ ਸਾਨੂੰ ਕਹਿ ਗਏ ਨੇ ਹੁਕਮ ਕਰ ਗਏ ਨੇ ਕਿ ਜਿਹੜਾ ਤੁਹਾਡੇ ਦਿਓਰੇ ਤੇ ਇਸ ਅਸਥਾਨ ਤੇ ਚੱਲ ਕੇ ਆਵੇ ਉਹਨੂੰ ਭੋਜਨ ਜ਼ਰੂਰ ਚੁਕਾਉਣਾ ਹੈ ਤੇ ਮਹਾਰਾਜ ਅੱਜ ਤੁਸੀਂ ਆਏ ਹੋ ਸਾਡੇ ਕੋਲ ਚੱਲ ਕੇ ਤੇ ਅੱਜ ਦਾ ਭੋਜਨ ਤੁਸੀਂ ਸਾਡੇ ਕੋਲੋਂ ਗ੍ਰਹਿਣ ਕਰੋ
ਦੇਲੀ ਜੈ ਪਾਉ ਹਮਾਰੋ
ਇਸ ਕਰਕੇ ਮਹਾਰਾਜ ਜੀ ਸਾਡੀ ਭਾਵਨਾ ਆਪ ਜੀ ਗ੍ਰਹਿਣ ਕਰੋ ਪ੍ਰਵਾਨ ਕਰੋ
ਨਾਲ ਜੁਤ ਕੀ ਜਾਂਗੀ ਕਰੋ
ਆਪ ਆਪਣੀ ਸਾਰੀ ਫੌਜ ਸਮੇਤ ਸਾਡੇ ਕੋਲੋਂ ਅੱਜ ਦਾ ਲੰਗਰ ਗ੍ਰਹਿਣ ਕਰੋ
ਸ੍ਰੀ ਪ੍ਰਭ ਜੀ ਸੁਣ ਕੇ ਮੁਸਕਾਏ
ਮਹਾਰਾਜ ਜੀ ਸੁਣ ਕੇ ਮੁਸਕੁਰਾ ਪਏ ਗੁਰੂ ਕਲਗੀਧਰ ਜੀ
ਆਵਨ
ਮਹਾਰਾਜ ਮੁਸਕੁਰਾ ਕੇ ਬੋਲੇ ਕਹਿਣ ਲੱਗੇ ਮਹੰਤ ਜੈਤ ਰਾਮ ਨੂੰ
ਪਤਿਆਮ ਨੇ ਤਾਏ ਅਲਾਏ
ਪਤਿਆਣ ਵਾਸਤੇ ਪਰਖਣ ਵਾਸਤੇ ਵੀ ਮਹੰਤ ਜੈਤ ਰਾਮ ਕੀ ਜਵਾਬ ਦੇਗਾ ਮਹਾਰਾਜ ਜੀ ਨੇ ਪਰਖਣ ਵਾਸਤੇ ਇੱਕ ਬਚਨ ਕਿਹਾ
ਅਮਰੇ ਸੰਗ ਬਾਜ ਬਹੁ ਤੇਰੇ ਮੈਂ ਆਹਾਰ ਪਾਇਓ ਇਸ ਬੇਰੇ
ਮਹਾਰਾਜ ਜੀ ਕਹਿੰਦੇ ਮਹੰਤ ਜੀ ਇਹ ਤਾਂ ਚਲੋ ਠੀਕ ਹੈ ਪਰ ਸਾਡੇ ਨਾਲ ਸਾਡੇ ਬਾਜ ਨੇ ਸਾਡੇ ਬਾਜ ਨੇ ਇਹਨਾਂ ਨੂੰ ਖਾਣ ਨੂੰ ਅੱਜ ਆਹਾਰ ਨਹੀਂ ਮਿਲਿਆ ਤੇ ਇਹਨਾਂ ਨੂੰ ਪਹਿਲਾਂ ਤੁਸੀਂ ਆਹਾਰ ਚਕਾਓਗੇ ਹਾਂਜੀ
ਇਨਕੋ ਤ੍ਰਿਪਤ ਪ੍ਰਥਮ ਕਰ ਲੀਜੈ ਪਾਛੇ ਹਮੋ ਦੇਗ ਕਹਿ ਦੀਜੈ
ਮਹੰਤ ਜੀ ਪਹਿਲਾਂ ਸਾਡੇ ਬਾਜਾਂ ਨੂੰ ਤ੍ਰਿਪਤ ਕਰੋ ਪਹਿਲਾਂ ਇਹ ਖਾਣਗੇ ਬਾਅਦ ਵਿਚ ਅਸੀਂ ਖਾਵਾਂਗੇ ਕਿਉਂਕਿ ਜਦੋਂ ਤੱਕ ਇਹ ਭੁੱਖੇ ਨੇ ਅਸੀਂ ਕਿਵੇਂ ਖਾ ਲਈਏ ਮਹਾਰਾਜ ਜੀ ਨੇ ਪਰਖਣ ਵਾਸਤੇ ਕਹਿੰਦੇ ਮਹੰਤ ਜੀ ਪਹਿਲਾਂ ਸਾਡੇ ਬਾਜਾਂ ਨੂੰ ਚਕਾਓ ਹੁਣ ਉਹ ਵੈਸ਼ਨਵ ਸਾਧ ਸੀ ਬਾਜ ਖਾਂਦੇ ਨੇ ਮਾਸ ਮਹਾਰਾਜ ਜੀ ਨੇ ਕਿਹਾ ਵੀ ਪਰਖਣ ਵਾਸਤੇ ਕਿ ਪਹਿਲਾਂ ਸਾਡੇ ਬਾਜਾਂ ਨੂੰ ਛਕਾਓ ਬਾਅਦ ਵਿਚ ਅਸੀਂ ਛਕਾਂਗੇ
ਸੁਣਤ ਸਾਧੂ ਪਜੀ ਦੁਚਿਤਾਏ
ਸੁਣ ਕੇ ਜੈਤ ਰਾਮ ਸਾਧੂ ਦੇ ਮਨ ਦੇ ਵਿਚ ਦੁਚਿਤੀ ਪੈਦਾ ਹੋ ਗਈ
ਅਨਬਣ ਕੈਸੇ ਬਣ ਆਏ
ਸੋਚਣ ਲੱਗਾ ਵੀ ਇਹ ਤਾਂ ਅਨਬਣੀ ਗੱਲ ਹੈ ਇਹ ਕਿਵੇਂ ਬਣੇਗੀ
ਧਰਮ ਅਹੇ ਸਦਾ ਹਮ ਮਾਏ
ਅਸੀਂ ਤਾਂ ਅਹਿੰਸਾਵਾਦੀ ਧਰਮ ਧਾਰਨ ਕਰਦੇ ਬਾਜਾਂ ਨੇ ਮਾਸ ਖਾਣਾ ਬਾਜ ਨੂੰ ਮਾਸ ਖਵਾਉਣ ਵਾਸਤੇ ਸਾਨੂੰ ਕੋਈ ਪਸ਼ੂ ਜਾਨਵਰ ਮਾਰਨਾ ਪਏਗਾ ਕੋਈ ਪੰਛੀ ਮਾਰਨਾ ਪਵੇਗਾ
ਬਾਜ ਮਾਸ ਬਿਨ ਤ੍ਰਿਪਤ ਨਾਏ
ਬਾਜ ਨੇ ਉਹ ਤਾਂ ਮਾਸ ਬਿਨਾਂ ਨਹੀਂ ਰੱਜਦੇ ਤੇ ਮਾਸ ਅਸੀਂ ਕਿਵੇਂ ਖਵਾਈਏ ਬਾਜਾਂ ਨੂੰ ਇਹ ਤਾਂ ਸਾਡੇ ਵਾਸਤੇ ਬੜੀ ਸਮੱਸਿਆ ਹੈ
ਸਤਗੁਰ ਬੀਜਾਂ ਤੇ ਆਛੇ ਤੋ ਹਮੋ ਤੇ ਆਮਕ ਬਾਂਛੇ
ਹਾਲਾਂਕਿ ਸਤਿਗੁਰੂ ਜੀ ਵੀ ਜਾਣਦੇ ਨੇ ਪਰ ਫਿਰ ਵੀ ਸਤਿਗੁਰੂ ਜੀ ਸਾਡੇ ਕੋਲੋਂ ਮਾਸ ਮੰਗ ਰਹੇ ਨੇ ਆਪਣੇ ਬਾਜਾਂ ਵਾਸਤੇ।
ਇਸ ਪਰਖ ਦੇ ਲਖੀਅਤ ਐਸੀ
ਲੱਗਦਾ ਕਿ ਸਤਿਗੁਰੂ ਜੀ ਮੈਨੂੰ ਪਰਖਣ ਵਾਸਤੇ ਕਹਿ ਰਹੇ ਨੇ। ਜੈਤ ਰਾਮ ਸਮਝ ਗਿਆ ਉਸੇ ਵੇਲੇ ਮਨ ਚ ਲੱਗਦਾ ਕਿ ਸਤਿਗੁਰੂ ਜੀ ਸਾਨੂੰ ਪਰਖਣ ਵਾਸਤੇ ਕਹਿ ਰਹੇ ਨੇ।
ਸਮਝਰੇ ਤੇ ਬੋਲਿਓ ਤਾਂ ਸੈਸੇ
ਗੱਲ ਸਮਝ ਕੇ ਮਹੰਤ ਜੈਤ ਰਾਮ ਉਸੇ ਵਕਤ ਬੋਲਿਆ।
ਰਾਵਲ ਬਾਜਨ ਬ੍ਰਿੰਦ ਅਗਾਰੇ ਆਜ ਕਰੇ ਹਮ ਬਿਨੈ ਉਚਾਰੇ।
ਕਹਿਣ ਲੱਗਾ ਮਹੰਤ ਜੈਤ ਰਾਮ ਸਤਿਗੁਰੂ ਜੀ ਜਿਵੇਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਏਦਾਂ ਅੱਜ ਤੁਹਾਡੇ ਬਾਜਾਂ ਅੱਗੇ ਹੱਥ ਜੋੜ ਕੇ ਉਹਨਾਂ ਨੂੰ ਵੀ ਬੇਨਤੀ ਕਰ ਦਿਆਂਗੇ। ਮਹਾਰਾਜ ਜਿਹੜੇ ਆਪ ਜੀ ਦੇ ਬਾਜ ਨੇ ਉਹਨਾਂ ਅੱਗੇ ਹੱਥ ਜੋੜ ਕੇ ਅੱਜ ਸਾਧ ਅਸੀਂ ਸਾਰੇ ਰਲ ਕੇ ਬੇਨਤੀ ਕਰ ਲਵਾਂਗੇ।
ਸਾਧਨ ਕੀ ਸੋ ਮਰਜ਼ੀ ਮਾਨੈ ਕਰੇ ਜਵਾਰ ਬਾਕਰੀ ਖਾਨੈ।
ਅੱਜ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਸਾਧੂਆਂ ਦੀ ਇਹ ਮਰਜ਼ੀ ਆ ਵੀ ਤੁਸੀਂ ਜਵਾਰੀ ਖਾ ਕੇ ਅੱਜ ਦਾ ਦਿਨ ਗੁਜ਼ਾਰ ਲਵੋ। ਅੱਗੇ ਰੋਜ ਮਾਸ ਹੀ ਖਾਂਦੇ ਹੋ, ਅੱਜ ਜਵਾਰੀ ਖਾ ਲਓ, ਸਾਡੀ ਜਵਾਰੀ ਖਾ ਕੇ ਆਪਣਾ ਪੇਟ ਭਰ ਲਵੋ। ਇਹ ਬੇਨਤੀ ਤੁਹਾਡੇ ਬਾਜਾਂ ਨੂੰ ਕਰ ਲਵਾਂਗੇ।
ਅੰਨ ਸੰਗ ਤ੍ਰਿਪਤਾਓ ਸਾਰੇ
ਅੱਜ ਅੰਨ ਦੇ ਨਾਲ ਹੀ ਸਾਰਿਆਂ ਨੂੰ ਤ੍ਰਿਪਤ ਕਰਾਂਗੇ।
ਮੋਹਰ ਲੀਜੀਆ ਆਪ ਹਾਰੇ।
ਮਹਾਰਾਜ ਫਿਰ ਬਾਅਦ ਵਿਚ ਤੁਸੀਂ ਵੀ ਸਾਡੇ ਕੋਲੋਂ ਆਹਾਰ ਭੋਜਨ ਲੈ ਲੈਣਾ।
ਸੰਤ ਸਾਧ ਤੇ ਗੁਰੂ ਉਚਾਰਾ ਹਮ ਵੀ ਮਾਨੈ ਕਰੇ ਆਹਾਰਾ।
ਮਹਾਰਾਜ ਜੀ ਕਹਿਣ ਲੱਗੇ ਚੰਗਾ ਫਿਰ ਮਹੰਤ ਜੀ ਜੇ ਸਾਡੇ ਬਾਜ ਮੰਨ ਗਏ ਤੇ ਫਿਰ ਅਸੀਂ ਵੀ ਮੰਨ ਜਾਂਗੇ, ਅਸੀਂ ਵੀ ਅੱਜ ਫਿਰ ਭੋਜਨ ਤੁਹਾਡੇ ਕੋਲੋਂ ਹੀ ਛਕਾਂਗੇ।
ਸੁਣ ਕੇ ਸਾਧ ਗਏ ਹਰ ਖਾਏ।
ਇਹ ਸੁਣ ਕੇ ਮਹੰਤ ਜੈਤ ਰਾਮ ਬੜਾ ਖੁਸ਼ ਹੋ ਕੇ ਵਾਪਸ ਗਿਆ ਆਪਣੇ ਦਿਓਰੇ ਤੇ।
ਤਿਆਰੀ ਕਰੀ ਸਕਲ ਵਿਦ ਜਾਏ,
ਜਾ ਕੇ ਸਕਲ ਪ੍ਰਕਾਰ ਨਾਲ ਸਾਰੀ ਤਿਆਰੀ ਕਰਵਾਈ, ਭੋਜਨ ਭੰਡਾਰਾ ਤਿਆਰ ਕਰਵਾਇਆ।
ਪਿੱਛੇ ਸਿੰਘ ਪਲਸ ਪਰ ਮਿਲ ਕਰ,
ਇਧਰ ਪਿੱਛੇ ਜਿਹੜੇ ਸਿੰਘ ਸਾਨੂੰ ਸਾਰੇ ਆਪਸ ਵਿਚ ਮਿਲ ਕੇ
ਕਰਿਓ ਵਿਵੇਕ ਵਿਚਾਰ ਰਹਿਤ ਧਰ।
ਉਹਨਾਂ ਸਿੰਘਾਂ ਨੇ ਆਪਸ ਵਿਚ ਰਲ ਕੇ ਵਿਚਾਰ ਕੀਤੀ, ਵਿਵੇਕ ਕੀਤਾ।
ਸ੍ਰੀ ਸਤ ਗੁਰ ਕੇ ਸੰਗ ਉਚਾਰੇ ਜਬ ਆਏ ਤੁਮ ਦਾਦੂ ਦੁਆਰੇ।
ਜਦੋਂ ਚਲਾ ਗਿਆ ਨਾ ਜੈਤ ਰਾਮ ਸਿੰਘ, ਗੁਰੂ ਕਲਗੀਧਰ ਜੀ ਨੂੰ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਨੂੰ, ਸਤਿਗੁਰੂ ਜੀ ਜਦੋਂ ਆਪਾਂ ਦਾਦੂ ਦੁਆਰੇ ਚੱਲ ਕੇ ਆਏ ਸੀ।
ਨਮੋ ਕਮਾਨ ਸਾਧ ਤੁਮ ਕੇਨੇ,
ਮਹਾਰਾਜ ਜੀ ਤੁਸੀਂ ਆਪਣੀ ਕਮਾਨ ਨਾਲ ਨਮਸਕਾਰ ਕੀਤੀ ਸੀ। ਦਾਦੂ ਦਾ ਜਿਹੜਾ ਦਿਓਰਾ ਸੀ ਉਹਨੂੰ ਕਮਾਣ ਦੇ ਨਾਲ ਮਹਾਰਾਜ ਜੀ ਤੁਸੀਂ ਨਮਸਕਾਰ ਕੀਤੀ ਸੀ।
ਰਹਿਤ ਮਹੀਨ ਖਾਲਸੇ ਚੀਨੀ,
ਮਹਾਰਾਜ ਇਹ ਜਿਹੜਾ ਕੰਮ ਹੈ ਇਹ ਰਹਿਤ ਨਹੀਂ ਹੈ, ਕਿਉਂਕਿ ਹੁਕਮ ਹੈ ਖਾਲਸੇ ਨੂੰ ਗੋਰ ਮੜੀ ਮਟ ਭੂੜ ਨਾ ਮਾਨਾ। ਇਹ ਬਈ ਤਾਂ ਗੋਰ ਹੀ ਹੈ ਨਾ, ਮੜੀ ਹੈ ਦਾਦੂ ਦੀਨ ਦਿਆਲ ਦਾ ਦਿਓਰਾ, ਉਹਨੂੰ ਤੁਸੀਂ ਕਮਾਨ ਨਾਲ ਨਮਸਕਾਰ ਕੀਤੀ ਹੈ, ਯੋਗ ਨਹੀਂ ਹੈ, ਇਹ ਖਾਲਸੇ ਦੀ ਰਹਿਤ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਤੁਹਾਨੂੰ ਤਨਖਾਹ ਲੱਗੇਗੀ, ਤੁਹਾਨੂੰ ਹੁਣ ਤਨਖਾਹ ਲਾਣੀ ਪਵੇਗੀ।
ਭੁੱਲ ਆਪ ਰਮਾਓ,
ਪਰ ਮਹਾਰਾਜ ਤੁਸੀਂ ਭੁੱਲ ਹੋ, ਸਦਾ ਹੀ ਭੁੱਲ ਹੋ, ਪਰ ਇਹ ਰੀਤ ਇਹ ਮਰਿਆਦਾ ਤੁਸੀਂ ਤਾਂ ਚਲਾ ਰਹੇ ਹੋ ਤਾਂ ਜੋ ਸਾਡੇ ਵਰਗੇ ਸਿੱਖਾਂ ਨੂੰ ਸੋਝੀ ਆਵੇ, ਸਾਨੂੰ ਸਮਝ ਆਵੇ।
ਬਖਸ਼ੋ ਜਗ ਔਗਨ ਸਮਦਾਏ, ਲਿਓ ਖਾਲਸੇ ਤੇ ਬਖਸ਼ਾਏ।
ਮਹਾਰਾਜ ਤੁਸੀਂ ਸਾਰੇ ਜਗਤ ਦੇ ਔਗਣਾਂ ਨੂੰ ਬਖਸ਼ਦੇ ਹੋ, ਪਰ ਆਪ ਤੁਸੀਂ ਜਾਣ ਬੁੱਝ ਕੇ ਏਦਾਂ ਦੀ ਖੇਡ ਵਰਤਾ ਦਿੰਦੇ ਹੋ ਤੇ ਫਿਰ ਖਾਲਸੇ ਕੋਲੋਂ ਤਨਖਾਹ ਲਵਾ ਕੇ ਆਪਣਾ ਆਪ ਬਖਸ਼ਾਉਂਦੇ ਹੋ। ਆਪੇ ਗੁਰੂ ਤੇ ਆਪੇ ਚੇਲਾ ਹੋਣ ਦਾ ਜਿਹੜਾ ਰੁਤਬਾ ਹੈ ਉਹ ਸੰਸਾਰ ਵਿਚ ਤੁਸੀਂ ਪ੍ਰਗਟ ਕਰਦੇ ਹੋ।
ਸੁਣ ਵਿਵੇਕ ਕੋ ਭੈ ਪਰਸੰਨ, ਕਹਿਓ ਕਿ ਗੁਰੂ ਖਾਲਸਾ ਧੰਨ।
ਸੁਣ ਕੇ ਵਿਵੇਕ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਕਹਿੰਦੇ ਗੁਰੂ ਕਾ ਖਾਲਸਾ ਧੰਨ ਹੈ, ਧਨ ਹੈ ਗੁਰੂ ਕਾ ਖਾਲਸਾ ਧਨ ਹੈ।
ਕਰੀ ਨਮੋਹਾ ਪਰਖਨੇਤ,
ਕਹਿੰਦੇ ਅਸੀਂ ਵੀ ਕਮਾਨ ਜਿਹੜੀ ਥੱਲੇ ਲਾਈ ਸੀ ਨਾ ਇਹ ਵੀ ਖਾਲਸੇ ਨੂੰ ਪਰਖਣ ਵਾਸਤੇ ਹੀ ਲਾਈ ਸੀ, ਇਹ ਖਾਲਸੇ ਨੂੰ ਪਰਖਣ ਵਾਸਤੇ ਅਸੀਂ ਕਮਾਨ ਨਾਲ ਨਮਸਕਾਰ ਕੀਤੀ ਹੈ।
ਸਿੰਘ ਕਾ ਨਹੀਂ ਸੁਚੇਤ,
ਦੇਖਣਾ ਚਾਹੁੰਦੇ ਸੀ ਕਿ ਸਾਡੇ ਸਿੰਘ ਸੁਚੇਤ ਹੋਏ ਨੇ ਕਿ ਨਹੀਂ ਹੋਏ। ਸਾਡੇ ਸਿੰਘ ਸਾਵਧਾਨ ਹੋਏ ਨੇ ਜਾਂ ਨਹੀਂ ਹੋਏ?
ਲਿਓ ਤਨਖਾਹ ਆਵਾਜ਼ ਸੁਣਾਵੋ,
ਹੁਕਮ ਕਰੋ ਖਾਲਸਾ ਜੀ ਮੈਂ ਕਿੰਨੀ ਤਨਖਾਹ ਹਾਜ਼ਰ ਕਰਾਂ, ਹੁਣੇ ਮੈਂ ਤਨਖਾਹ ਹਾਜ਼ਰ ਕਰਾਂਗਾ।
ਇਸ ਮਿਦਕੀ ਨਿਤ ਰਹਿਤ ਕਮਾਓ,
ਇਹੀ ਰਹਿਤ ਖਾਲਸੇ ਨੇ ਅੱਗੇ ਆਉਣ ਵਾਲੇ ਸਮੇਂ ਚ ਕਮਾਉਣੀ ਹੈ।
ਸਿੰਘ ਆਯੁਧ ਇੱਕ ਕੈ ਤਬੈ,
ਇੱਕ ਸ਼ਸਤਰ ਧਾਰੀ ਸਿੰਘ ਸੀ ਉਸ ਵੇਲੇ ਬੋਲਿਆ,
5000 ਦਿਓ ਧਨ ਅਬੈ।
ਉਹ ਬੋਲਿਆ ਕਹਿੰਦੇ ਜੀ 5000 ਰੁਪਇਆ ਗੁਰੂ ਜੀ ਨੂੰ ਹੁਣੇ ਲਾਣਾ ਚਾਹੀਦਾ ਤਨਖਾਹ ਦਾ।
ਸੁਣ ਚ ਦੂਸਰੇ ਤਬੈ ਬਖਾਨਾ,
ਜਿਹੜਾ ਦੂਸਰਾ ਸਿੰਘ ਸੀ ਉਹ ਲਾਗਿਓ ਬੋਲਿਆ ਉਸ ਵੇਲੇ,
ਤੁਮ ਇਹ ਪਾਠੇ ਦਰਬ ਮਾਨਾ,
ਕਹਿੰਦੇ ਵੀ ਤੂੰ ਇਹ ਪੈਸੇ ਬਹੁਤ ਜ਼ਿਆਦਾ ਦੱਸ ਦਿੱਤੇ ਨੇ, 5000 ਰੁਪਇਆ ਬਹੁਤ ਜ਼ਿਆਦਾ ਦੱਸ ਦਿੱਤਾ ਹੈ।
ਕਰੋ ਆਵਾਜ਼ 500 ਕੇਰੇ,
ਕਹਿਣ ਲੱਗਾ ਵੀ 500 ਰੁਪਇਆ ਕਹਿ ਦਿਓ ਬਹੁਤ ਹੈ, 5000 ਤਾਂ ਬਹੁਤ ਜ਼ਿਆਦਾ ਕਹਿ ਦਿੱਤਾ। ਕਹਿੰਦਾ 500 ਰੁਪਇਆ ਕਹਿ ਦਿਓ ਬਹੁਤ ਹੈ।
ਸੁਣ ਤੀਸਰ ਬੋਲਿਓ ਤੇ ਸਵੇਰੇ,
ਇਹ ਸੁਣ ਕੇ ਫਿਰ ਤੀਸਰਾ ਸਿੰਘ ਸੀ ਉਹ ਬੋਲਿਆ ਕਹਿਣ ਲੱਗਾ,
ਬਹੁਤ 500 ਕਹਿਓ,
ਕਹਿੰਦਾ 500 ਰੁਪਇਆ ਵੀ ਬਹੁਤ ਜ਼ਿਆਦਾ ਹੈ,
ਤੇ ਅਲਪ ਕਹਿਣ ਹਮ ਲਿਓ,
ਇਹਦੇ ਤੋਂ ਵੀ ਥੋੜੇ ਕਹਿਣੇ ਚਾਹੀਦੇ ਹਨ।
ਸੁਣ ਚੌਥੋ ਬੋਲਿਓ ਸਭ ਮਾਓ,
ਫਿਰ ਚੌਥਾ ਸਿੰਘ ਬੋਲਿਆ ਕਹਿਣ ਲੱਗਾ,
ਗੁਰ ਟਿਕ ਤਨ ਕੀ ਨਹੀਂ ਪਰਵਾਓ,
ਕਹਿੰਦੇ ਸਤਿਗੁਰਾਂ ਕੋਲ ਕਿਹੜਾ ਪਰਵਾਹ ਹੈ ਪੈਸਿਆਂ ਦੀ, ਇੱਥੇ ਮਹਾਰਾਜ ਜੀ ਕੋਲ ਕਿਹੜਾ ਕਮੀ ਹੈ।
ਪੰਚਮ ਕਹਿ 5 ਲੱਖ ਲਾਵੋ, ਅਬ ਹੀ ਦਰਬ ਗੁਰੂ ਤੇ ਪਾਵੋ।
ਪੰਜਵਾਂ ਸਿੰਘ, ਕਿਉਂਕਿ 5 ਸਿੰਘ ਲਾਉਂਦੇ ਨੇ ਨਾ ਵਿਵੇਕ, ਤੇ ਪੰਜਵਾਂ ਬੋਲਿਆ ਕਹਿਣ ਲੱਗਾ ਗੁਰੂ ਸਾਹਿਬ ਨੂੰ 5 ਲੱਖ ਰੁਪਇਆ ਲਾ ਦਿਓ ਤਨਖਾਹ, ਤੇ ਜੇ 5 ਲੱਖ ਲਾਓਗੇ ਤੇ 5 ਲੱਖ ਵੀ ਹੁਣੇ ਗੁਰੂ ਜੀ ਪਾਸੋਂ ਮਿਲ ਜਾਏਗਾ।
ਹੁਣ ਤਾਂ ਖਾਲਸੇ ਸਕਲ ਵਿਚਾਰੇ,
ਖਾਲਸੇ ਨੇ ਸੁਣ ਕੇ ਸਾਰਿਆਂ ਨੇ ਵਿਚਾਰ ਕੀਤੀ,
ਹਰ ਮਸਲਤ ਕੋ ਬੋਲ ਵਿਚਾਰੇ,
ਸਲਾਹ ਕਰਕੇ ਉਸ ਵੇਲੇ ਫਿਰ ਬੋਲੇ ਕਹਿਣ ਲੱਗੇ,
ਕਹੋ ਜਿਤਕ ਗੁਰ ਦੇ ਧਨ ਤੇ ਤੋ ਹੁਣ ਸਿੰਘਨ ਕੋ ਲਾਗੈ ਏ ਤੋ।
ਕਹਿੰਦੇ ਵੀ ਕਹਿਣ ਨੂੰ ਕਹਿ ਦਿਓ 5 ਲੱਖ ਗੁਰੂ ਸਾਹਿਬ ਨੂੰ ਹੁਣੇ, ਪਰ ਯਾਦ ਰੱਖਿਓ ਕੱਲ ਨੂੰ ਜੇ ਕਿਸੇ ਸਿੰਘ ਕੋਲੋਂ ਕੋਈ ਗਲਤੀ ਹੋ ਗਈ ਨਾ, ਤੇ ਫਿਰ ਸਿੰਘਾਂ ਨੂੰ ਵੀ 5-5 ਲੱਖ ਹੀ ਤਨਖਾਹ ਲੱਗਿਆ ਕਰੇਗੀ, ਹੁਣ ਇਹ ਵੇਖ ਲਓ ਵੀ ਦੇ ਲਿਆ ਕਰੋਗੇ? ਸਤਿਗੁਰੂ ਜੀ ਤਾਂ ਦੇ ਦੇਣਗੇ 5 ਲੱਖ, ਕੱਲ ਨੂੰ ਤੁਹਾਨੂੰ ਲੱਗ ਗਈ ਤਨਖਾਹ ਤੇ ਤੁਸੀਂ ਕਿੱਥੋਂ ਦਿਓਗੇ? ਇਸ ਕਰਕੇ ਓਨੀ ਕੁ ਤਨਖਾਹ ਲਾਇਓ ਜਿੰਨੀ ਕੁ ਕੱਲ ਨੂੰ ਤੁਸੀਂ ਦੇ ਵੀ ਸਕਦੇ, ਕਿਉਂਕਿ ਇਹ ਤਾਂ ਆਦਾਨ ਪ੍ਰਦਾਨ ਹੈ, ਅੱਜ ਤੁਸੀਂ ਲਾ ਰਹੇ ਹੋ ਕੱਲ ਨੂੰ ਤੁਹਾਨੂੰ ਵੀ ਲੱਗ ਸਕਦੀ ਹੈ। ਹਾਂਜੀ,
ਕੋ ਦੇ ਸਕੈ ਨਾ ਕਰੋ ਵਿਚਾਰਨ,
ਕੋਈ ਦੇ ਸਕਦਾ ਇਹ ਵਿਚਾਰ ਕਰਕੇ ਵੇਖੋ,
ਜਾਂ ਤੇ ਕੀਜੈ ਉਚਿਤ ਉਚਾਰਨ,
ਇਸ ਕਰਕੇ ਉਚਿਤ ਉਚਾਰਨ ਕਰੋ, ਕੋਈ ਸਹੀ ਤਨਖਾਹ ਲਾਵੋ,
ਸਭ ਸਭ ਸਮਝੇ ਕਰੀ ਆਵਾਜ਼।
ਉਸ ਵੇਲੇ ਸਭ ਨੇ ਗੱਲ ਸਮਝੀ ਤੇ ਇਹ ਆਵਾਜ਼ ਕੀਤੀ,
ਸਵਾ ਸੈ ਧਨ ਮਹਾਰਾਜ,
ਕਹਿਣ ਲੱਗੇ ਮਹਾਰਾਜ 125 ਰੁਪਇਆ ਆਪ ਜੀ ਨੂੰ ਤਨਖਾਹ ਲਾਈ ਜਾਂਦੀ ਹੈ, 125 ਰੁਪਇਆ ਉਹ ਆਪ ਜੀ ਪਾਸੋਂ ਲਿਆ ਜਾਏਗਾ।
ਸਤਿਗੁਰ ਕਰ ਮਨਜ਼ੂਰ ਤਨਖਾਹ,
ਮਹਾਰਾਜ ਜੀ ਨੇ ਉਹ ਤਨਖਾਹ ਮਨਜ਼ੂਰ ਕੀਤੀ ਜੋ ਖਾਲਸੇ ਨੇ ਲਾਈ,
ਨੋ ਸਰਬ ਖਾਲਸੇ ਪਾਓ,
ਔਰ ਮਹਾਰਾਜ ਜੀ ਨੇ ਖਾਲਸੇ ਨੂੰ 125 ਰੁਪਇਆ ਹਾਜ਼ਰ ਕਰ ਦਿੱਤਾ।
ਸਿੰਘਾਂ ਨੇ ਕਰ ਕਾਰ ਲਗਾਇਓ,
ਸਿੰਘਾਂ ਨੇ ਉਹ ਪੈਸੇ ਲੈ ਕੇ ਕੰਮ ਚਲਾ ਦਿੱਤੇ, ਇਹਨੇ ਵੀ ਆਪਣੇ ਵਾਸਤੇ ਵਰਤੇ, ਉਹਨਾਂ ਨੇ ਵੀ ਉਹ ਪੈਸੇ ਗੁਰੂ ਘਰ ਦੀ ਜਿਹੜੀ ਸੇਵਾ ਸੀ ਉਹਦੇ ਵਿੱਚ ਲਾਏ।
ਲੰਗਰ ਕੋ ਤੰਬੂ ਬਨਵਾਇਓ,
ਸਿੰਘਾਂ ਨੇ ਲੰਗਰ ਦਾ ਇੱਕ ਬੜਾ ਵਧੀਆ ਤੰਬੂ ਤਿਆਰ ਕਰਵਾ ਲਿਆ, ਲੰਗਰ ਵਾਸਤੇ ਤੰਬੂ ਚਾਹੀਦਾ ਸੀ, ਤੰਬੂ ਤਿਆਰ ਕਰਵਾ ਲਿਆ ਉਸ ਪੈਸਿਆਂ ਦਾ।
ਸ੍ਰੀ ਪ੍ਰਸੰਨ ਕਿਰਪਾ ਨਿਧਤਾ,
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਸਿੰਘਾਂ ਨੂੰ ਵੇਖ ਕੇ,
ਭਇਓ ਸੁਚੇਤ ਖਾਲਸਾ ਅਬੈ,
ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਸੁਚੇਤ ਹੋ ਗਿਆ ਹੈ।
ਦੋਹੇਰਾ 500 ਕੀ ਭੇਟ ਦੇ ਪ੍ਰਭ ਜੀ ਸਿੱਖ ਤਨਖਾਹ, ਹਮ ਚੀਨੀ ਸੋ ਜੋ ਦੇਨਾ ਹਿਤ ਤਿਸ ਕੀ ਪੂੰਜੀ ਸਵਾ।
ਮਹਾਰਾਜ ਜੀ ਨੇ ਆਖਿਆ ਭਾਈ ਆ ਲੋ 500 ਰੁਪਇਆ ਹੋਰ ਸਾਡੇ ਵੱਲੋਂ ਹੋਰ ਸੇਵਾ ਵਾਸਤੇ ਦੇ ਦਿੱਤਾ, ਤੇ ਨਾਲੇ ਮਹਾਰਾਜ ਜੀ ਨੇ ਸਿਖਾਇਆ ਕਿ ਜੇ ਤਨਖਾਹ ਸਾਨੂੰ ਲੱਗੀ ਤੇ ਅਸੀਂ ਵੀ ਦਿੱਤੀ ਹੈ, ਆਉਣ ਵਾਲੇ ਸਮੇਂ ਚ ਜੇ ਕਿਸੇ ਸਿੱਖ ਨੂੰ ਤਨਖਾਹ ਲੱਗਦੀ ਹੈ ਤੇ ਉਹ ਤਨਖਾਹ ਨਹੀਂ ਲਾਉਂਦਾ, ਭੇਟ ਕਰਦਾ, ਸੇਵਾ ਨਹੀਂ ਕਰਦਾ, ਤਾਂ ਉਹਦੀ ਜਿੰਨੀ ਵੀ ਪੂੰਜੀ ਆ ਸਾਰੀ ਸਵਾਹ ਹੋ ਜਾਏਗੀ, ਉਹਦਾ ਸਭ ਕੁਝ ਨਸ਼ਟ ਹੋ ਜਾਏਗਾ। ਇਹ ਮਹਾਰਾਜ ਜੀ ਨੇ ਮਰਿਆਦਾ ਚਲਾਈ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ।